दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार जो सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी हो रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे से परसों पिछले अध्याय की समाप्ति हुई सी। अज एक नवे अध्याय का प्रारंभ ग्रंथाकार भाई संतोख सिंह जी एक दोहरे दे नाल करदे ने। मैं अज दी कथा नूं इत्थों ही प्रारंभ करदा। गहन गए के तक डरे शरण पर एक गे आए खोट अलपते बच रहे कृपा करी गुर राए। ग्रंथाकार भाई संतोख सिंह जी लिखते ने कि मसंदा नू दंड दे के मारिया गया जिन्ना मसंदा नू फड़न दे वास्ते सतगुरां दे सिख गए जेड़े डरे ਤਿੱਕ ਗਿਆ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਡਿੱਗੇ ਜਿਨ੍ਹਾਂ ਦਾ ਖੋਟ ਵੀ ਬਹੁਤ ਜ਼ਿਆਦਾ ਥੋੜਾ ਸੀ ਉਹਨਾਂ ਮਸੰਦਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਬਖਸ਼ ਦਿੱਤਾ ਮਾਫ਼ ਕਰ ਦਿੱਤਾ। ਇੱਕ ਨੱਕੇ ਮੈਂ ਹੋ ਤੋ ਮਸੰਦ ਤਿਸੀ ਦੇਸ਼ ਲੈ ਕਰ ਬਿਲੰਦ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਉਹਨਾਂ ਮਸੰਦਾਂ ਦਾ ਜ਼ਿਕਰ ਕਰਨਗੇ ਜਿਹੜੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਬਖਸ਼ੇ ਗਏ ਜਿਨ੍ਹਾਂ ਦੇ ਗੁਨਾਹਾਂ ਨੂੰ ਮਾਫ਼ ਕਰਕੇ ਸਤਿਗੁਰਾਂ ਨੇ ਕੋਈ ਸਜ਼ਾ ਨਾ ਦਿੱਤੀ। ਕਵੀ ਜੀ ਲਿਖਦੇ ਨੇ ਇੱਕ ਨੱਕੇ ਮੈਂ ਹੋ ਤੋ ਮਸੰਦ ਨੱਕੇ ਦੇ ਵਿੱਚ ਇੱਕ ਮਸੰਦ ਰਹਿੰਦਾ ਸੀ ਜਿਹੜਾ ਕਿ ਉਸ ਇਲਾਕੇ ਦੇ ਵਿੱਚੋਂ ਉਗਰਾਹੀ ਕਰਿਆ ਕਰਦਾ ਸੀ। ਲਾਹੌਰ ਤੋਂ ਦੱਖਣ ਰਾਵੀ ਅਤੇ ਸਤਲੁਜ ਦੇ ਵਿਚਕਾਰਲਾ ਜਿਹੜਾ ਇਲਾਕਾ ਹੈ ਉਸ ਨੂੰ ਆਖਿਆ ਜਾਂਦਾ ਹੈ ਨੱਕਾ ਭਾਵ ਕਿ ਉੱਥੋਂ ਦਾ ਮਸੰਦ ਸੀ। ਪਾਇ ਤ੍ਰਾਸ ਆਨੰਦਪੁਰ ਆਇਓ ਸਾਵੀ ਇਸਤਰੀ ਕੋ ਭੇਖ ਬਣਾਇਓ। ਉਹ ਜਿਹੜਾ ਮਸੰਦ ਸੀ ਉਹ ਬਹੁਤ ਹੀ ਜ਼ਿਆਦਾ ਡਰਿਆ ਤੇ ਡਰਦਾ ਹੋਇਆ ਉਹ ਆਨੰਦਪੁਰ ਨਗਰੀ ਦੇ ਵਿੱਚ ਪਹੁੰਚਿਆ ਹੈ। ਪਰ ਕਵੀ ਜੀ ਲਿਖਦੇ ਨੇ ਕਿ ਇਸਤਰੀ ਦੇ ਭੇਖ ਨੂੰ ਬਣਾ ਕੇ ਪਹੁੰਚਿਆ ਪਾਪ ਕੇ ਸਾਰੇ ਦੇ ਸਾਰੇ ਉਹਨੇ ਆਪਣੇ ਜਿਹੜੇ ਕੱਪੜੇ ਸੀ ਉਹ ਇਸਤਰੀ ਦੇ ਧਾਰਨ ਕੀਤੇ ਹੋਏ ਸਨ। ਇਸੇ ਤਰ੍ਹਾਂ ਔਰਤ ਦੇ ਰੂਪ ਨੂੰ ਧਾਰਨ ਕਰਕੇ ਹੀ ਆਨੰਦਪੁਰ ਵੜਿਆ।
ਪਹਿਰ ਘਾਗਰੋ ਸਿਰ ਗੁੰਦਵਾਏ ਮਾਤਨ ਪਾਸ ਪ੍ਰਵੇਸ਼ੋ ਜਾਏ। ਉਹਨੇ ਔਰਤਾਂ ਦੀ ਤਰ੍ਹਾਂ ਘੱਗਰਾ ਪਹਿਨਿਆ ਹੋਇਆ ਸੀ ਸਿਰ ਨੂੰ ਚੰਗੇ ਤਰੀਕੇ ਦੇ ਨਾਲ ਔਰਤਾਂ ਦੇ ਵਾਂਗ ਗੁੰਦ ਕੇ ਮੇਡੀਆਂ ਬਣਾ ਕੇ ਰੱਖੀਆਂ ਹੋਈਆਂ ਸਨ। ਇਸੇ ਤਰ੍ਹਾਂ ਉਹ ਮਾਤਾ ਜੀ ਦੇ ਕੋਲ ਚਲਾ ਗਿਆ ਭਾਵ ਕੇ ਸਤਿਗੁਰਾਂ ਦੇ ਜਿਹੜੇ ਮਹਿਲ ਸਨ
ਸੁੰਦਰੀ ਜੀ ਔਰ ਜੀਤੋ ਜੀ ਇਹਨਾਂ ਦੇ ਕੋਲ ਇਹ ਮਸੰਦ ਪਹੁੰਚ ਗਿਆ। ਇਸ ਤੋਂ ਇਲਾਵਾ ਇਹ ਜਿਹੜਾ ਮਸੰਦ ਹੈ ਬੜੀ ਛੋਟੀ ਉਮਰ ਦਾ ਸੀ, ਭਾਵ ਕਿ ਇੰਨਾ ਛੋਟਾ ਸੀ ਕਿ ਦਾੜੀ ਵੀ ਇਹਦੇ ਮੂੰਹ ਤੇ ਅਜੇ ਆਈ ਨਹੀਂ ਸੀ। ਨਾਮ ਤਖਤ ਮਲ ਕਹੀਐ ਤਾਹੇ ਗੁਰ ਤੇ ਧਰਿਓ ਤ੍ਰਾਸ ਮਨ ਮਾਹੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਮਸੰਦ ਦਾ ਨਾਮ ਸੀ ਤਖਤ ਮਲ। ਗੁਰ ਤੇ ਧਰਿਓ ਤ੍ਰਾਸ ਮਨ ਮਾਹੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਬਹੁਤਾ ਡਰਿਆ, ਕਿਉਂਕਿ ਇਸਨੇ ਸੁਣਿਆ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਮਸੰਦਾਂ ਨੂੰ ਬਹੁਤਾ ਜ਼ਿਆਦਾ ਦੰਡ ਦੇ ਰਹੇ। ਤਬ ਜੀਤੋ ਸੁੰਦਰੀ ਤੇ ਸਹੇਰਾ ਪਾਰਿਓ ਸ਼ਰਨ ਪੈ ਪੀਤ ਬਹੇਰਾ। ਬਹੁਤਾ ਹੀ ਜ਼ਿਆਦਾ ਡਰਦਾ ਹੋਇਆ ਜਦੋਂ ਮਾਤਾਵਾਂ ਦੇ ਚਰਨਾਂ ਦੇ ਵਿੱਚ ਜਾ ਕੇ ਡਿੱਗਾ, ਉਸ ਵੇਲੇ ਸੁੰਦਰੀ ਜੀ ਨੇ ਤੇ ਜੀਤੋ ਜੀ ਨੇ ਇਸ ਨੂੰ ਦੇਖਿਆ। ਰੱਛਾ ਕਰਨ ਉਚਿਤ ਮਨ ਜਾਣਾ ਧੀਰਜ ਧਰਬੇ ਹੇਤ ਬਖਾਨਾ। ਤਖਤ ਮਲ ਨੇ ਅਰਜ ਕੀਤੀ ਹੈ ਕਿ ਮਾਤਾ ਜੀ ਮੈਂ ਬਹੁਤ ਜ਼ਿਆਦਾ ਡਰ ਰਿਹਾ ਹਾਂ, ਇਸ ਕਰਕੇ ਮੈਂ ਸਤਿਗੁਰਾਂ ਦੇ ਕੋਲ ਨਹੀਂ ਗਿਆ, ਮੈਂ ਤੁਹਾਡੇ ਚਰਨਾਂ ਦੇ ਵਿੱਚ ਪਹੁੰਚਿਆ ਹਾਂ, ਕਿਰਪਾ ਕਰਕੇ ਮੇਰੀ ਰੱਖਿਆ ਹੋਵੇ। ਉਸ ਵੇਲੇ ਦੋਵਾਂ ਨੇ ਜਾਣਿਆ ਕਿ ਇਸ ਦੀ ਰੱਖਿਆ ਕਰਨੀ ਚਾਹੀਦੀ ਹੈ। ਉਸ ਵੇਲੇ ਫਿਰ ਮਾਤਾਵਾਂ ਨੇ ਧੀਰੇ ਦੇਣ ਦੇ ਵਾਸਤੇ ਤਖਤ ਮਲ ਨੂੰ ਇੰਜ ਆਖਿਆ। ਤਿਆਗ ਦੇਹ ਤੂੰ ਅਬ ਡਰ ਗਿਣਤੀ ਹਮ ਪ੍ਰਭ ਸਾਥ ਪਨੈ ਬਹੁ ਬਿਨਤੀ। ਧੀਰੇ ਦਿੱਤਾ ਤਖਤ ਮਲ ਨੂੰ ਕਿ ਤੂੰ ਆਪਣੇ ਡਰ ਨੂੰ ਬਿਲਕੁਲ ਦੂਰ ਕਰ ਦੇ, ਕਿਸੇ ਵੀ ਸੋਚ ਵਿਚਾਰ ਦੇ ਵਿੱਚ ਨਾ ਪੈ, ਅਸੀਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਕੇ ਤੈਨੂੰ ਮਾਫ ਕਰਵਾ ਦਿਆਂਗੇ। ਜਿਉ ਕਿਉ ਕਰੈ ਬਚਾਵਣ ਤੇਰੋ ਔਰ ਸਿਮਰੋ ਗੁਰ ਨਾਮ ਬਡੇਰੋ। ਸੁੰਦਰੀ ਜੀ ਔਰ ਜੀਤੋ ਜੀ ਦੋਵੇਂ ਹੀ ਕਹਿੰਦੀਆਂ ਨੇ ਕਿ ਅਸੀਂ ਜਿਵੇਂ ਨਾ ਕਿਵੇਂ ਕਰਕੇ ਤੈਨੂੰ ਸਤਿਗੁਰਾਂ ਦੇ ਕੋਲੋਂ ਬਚਾ ਦੇਵਾਂਗੇ, ਭਾਵ ਕਿ ਤੇਰਾ ਸਤਿਗੁਰੂ ਜੀ ਕੁਝ ਨੁਕਸਾਨ ਨਹੀਂ ਕਰਨਗੇ। ਔਰ ਸਿਮਰੋ ਗੁਰ ਨਾਮ ਵਡੇਰੋ, ਬਸ ਤੂੰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਦਾ ਜਾਪ ਕਰ, ਨਾਮ ਜਪਣ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਹੈ, ਤੂੰ ਚਿੰਤਾ ਨਾ ਕਰ, ਅਸੀਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕਰਾਂਗੇ ਤੇ ਸਤਿਗੁਰੂ ਜੀ ਤੈਨੂੰ ਮਾਫ ਕਰ ਦੇਣਗੇ। ਇੱਕ ਕੋਸ਼ਟ ਮੈਂ ਤਾਹੇ ਬਿਠਾਏ ਗਈ ਕਾਂਤ ਕਾਂਤ ਕੋ ਪਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਕਮਰੇ ਦੇ ਅੰਦਰ ਉਸ ਤਖਤ ਮਲ ਨੂੰ ਬਿਠਾ ਦਿੱਤਾ ਤੇ ਫੇਰ ਸੁੰਦਰੀ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਚਲੇ ਗਏ, ਜਦੋਂ ਕਿ ਸਤਿਗੁਰੂ ਜੀ ਇਕਾਂਤ ਦੇ ਵਿੱਚ ਸਨ। ਹਾਥ ਜੋਰ ਕਰ ਬਿਨੈ ਬਖਾਨੀ ਸ੍ਰੀ ਪ੍ਰਭ ਤੁਮ ਤੇ ਕਛੂ ਨਾ ਛਾਨੀ। ਸੁੰਦਰੀ ਜੀ ਕਹਿੰਦੇ ਨੇ ਕਿ ਹੇ ਸੱਚੇ ਪਾਤਸ਼ਾਹ ਜੀ, ਤੁਹਾਡੇ ਤੋਂ ਦੁਨੀਆਂ ਦੀ ਕੋਈ ਵੀ ਗੱਲ ਗੁੱਝੀ ਲੁਕੀ ਛਿਪੀ ਰਹਿ ਨਹੀਂ ਸਕਦੀ। ਸੱਚੇ ਪਾਤਸ਼ਾਹ ਹਿਰਦੈ ਦੀਨ ਹੋਏ ਪਰੈ ਜੋ ਸ਼ਰਣੀ ਤਿਸ ਕੀ ਕਰਨ ਗੋਪਤਾ ਬਰਨੀ। ਇੱਕ ਢੰਗ ਦੇ ਨਾਲ ਇੱਕ ਵਿਉਂਤ ਦੇ ਨਾਲ ਉਹਨਾਂ ਨੇ ਅਰਜ ਕਰਨੀ ਸ਼ੁਰੂ ਕੀਤੀ ਹੈ। ਹਿਰਦੈ ਦੀਨ ਹੋਏ ਪਰੇ ਜੋ ਸ਼ਰਣੀ, ਹੇ ਸੱਚੇ ਪਾਤਸ਼ਾਹ ਜੀ ਜਿਹੜਾ ਮਨੁੱਖ ਹਿਰਦੇ ਤੋਂ ਦੀਨ ਬਣ ਜਾਵੇ, ਗਰੀਬ ਵਾਲਾ ਬਣ ਕੇ ਤੇ ਫਿਰ ਤੁਹਾਡੇ ਚਰਨਾਂ ਦੀ ਸਰਨ ਦੇ ਵਿੱਚ ਡਿੱਗੇ, ਤਿਸ ਕੀ ਕਰਨ ਗੋਪਤਾ ਬਰਨੇ, ਭਾਵ ਕੇ ਰੱਖਿਆ ਕਰਨੀ ਉਸ ਦੀ ਆਖੀ ਗਈ ਹੈ, ਇਹ ਗੱਲ ਮੰਨੀ ਜਾਂਦੀ। ਇਮ ਉਪਦੇਸ਼ੋ ਆਰ ਪ੍ਰਣ ਤਾਰੋ ਅਹ ਧਰਮ ਇਮ ਪਰ ਉਪਕਾਰੋ। ਮਾਤਾ ਸੁੰਦਰੀ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਦਾ ਤੁਹਾਡਾ ਉਪਦੇਸ਼ ਹੈ, ਇਸੇ ਤਰ੍ਹਾਂ ਦੇ ਪ੍ਰਣ ਨੂੰ ਤੁਸੀਂ ਧਾਰਨ ਵੀ ਕਰਦੇ ਹੋ, ਇਹ ਜਿਹੜਾ ਧਰਮ ਹੈ ਇਹ ਹੈ ਪਰਉਪਕਾਰ ਦਾ, ਭਾਵ ਕੇ ਜਿਹੜਾ ਗਰੀਬੜਾ ਬਣ ਕੇ ਦੀਨ ਬਣ ਕੇ ਗੁਰੂ ਦੇ ਚਰਨਾਂ ਦੀ ਸਰਨ ਦੇ ਉੱਤੇ ਡਿੱਗੇ ਉਹਦੀ ਰੱਖਿਆ ਕਰਨੀ ਤੇ ਜ਼ਰੂਰੀ ਗੱਲ ਬਣਦੀ। ਕਹਿ ਕਹਾਂ ਜੋ ਨਕੇ ਦੇਸ਼ ਹੋ ਤੋ ਮਸੰਦ ਸਤਰਾਸ ਵਿਸ਼ੇਸ਼। ਇੱਕ ਬੁਝਾਰਤ ਜੀ ਦੇ ਨਾਲ माता जी ने जदों गल आखी ते सतगुरु गोविंद सिंह सच्चे पातशाह जी कहिंदे ने तू कहना की चाहुंनी है। अगों कहिंदे ने कहां कहां जो नक्के देश, कहिंदी है कि मैं की आखां जिहड़ा है नक्का इलाका। ਖੁਤੋ ਮਸੰਦ ਸਤਰਾਸ ਵਿਸ਼ੇਸ਼, ਨੱਕੇ ਦੇ ਇਲਾਕੇ ਦਾ ਇੱਕ ਮਸੰਦ ਹੈ ਜਿਹੜਾ ਕਿ ਬਹੁਤ ਹੀ ਜ਼ਿਆਦਾ ਡਰਿਆ ਹੋਇਆ। ਧਰਤੀ ਮਤ ਕੋ ਤਨ ਮੈਂ ਬੇਸਾ, ਅੰਤਪੁਰ ਮੈਂ ਆਣ ਪ੍ਰਵੇਸ਼ਾ। ਸੁੰਦਰੀ ਜੀ ਕਹਿੰਦੇ ਨੇ ਕਿ ਉਸਨੇ ਸਾਰੇ ਦਾ ਸਾਰਾ ਜਿਹੜਾ ਲਿਬਾਸ ਹੈ ਉਹ ਔਰਤਾਂ ਦਾ ਧਾਰਨ ਕੀਤਾ ਹੋਇਆ ਤੇ ਡਰਦਾ ਹੋਇਆ ਉਹ ਸਾਡੇ ਮਹਿਲਾਂ ਦੇ ਵਿੱਚ ਜਾ ਪਹੁੰਚਾ ਹੈ। ਉਹ ਬਹੁਤ ਹੀ ਜ਼ਿਆਦਾ ਤੁਹਾਡੇ ਤੋਂ ਡਰ ਮੰਨ ਰਹੇ। ਅਬ ਲੋ ਨਹੀਂ ਸ਼ਮਸ ਮੁਖ ਆਈ, ਤ੍ਰਾਸ ਆਪ ਕੋ ਪਾਏ ਗੁਸਾਈ। ਸੁੰਦਰੀ ਜੀ ਕਹਿੰਦੇ ਨੇ ਕਿ ਇੰਨੀ ਛੋਟੀ ਉਮਰ ਹੈ ਉਸਦੀ, ਅਜੇ ਤੇ ਦਾੜੀ ਵੀ ਉਹਦੇ ਮੂੰਹ ਦੇ ਉੱਤੇ ਨਹੀਂ ਆਈ, ਤੁਹਾਡੇ ਤੋਂ ਸੱਚੇ ਪਾਤਸ਼ਾਹ ਉਹ ਬਹੁਤ ਹੀ ਜ਼ਿਆਦਾ ਡਰ ਰਿਹਾ। ਛਾਪਿਓ ਸਦਨ ਮੈਂ ਸ਼ਰਨੀ ਪਰਿਓ, ਜੇ ਅਪਰਾਧ ਬਹੁਤ ਹੀ ਕਰਿਓ। ਗਰੀਬ ਨਵਾਜ, ਮੈਂ ਤੁਹਾਡੇ ਚਰਨਾਂ ਦੇ ਵਿੱਚ ਅਰਜ ਕਰਨੀ ਚਾਹੁੰਦੀ ਹਾਂ ਕਿ ਸਦਨ ਦੇ ਵਿੱਚ ਸਾਡੇ ਕੋਲ ਉਹ ਘਰ ਦੇ ਵਿੱਚ ਲੁਕ ਕੇ ਬੈਠਾ ਹੈ ਪਰ ਸਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਡਿੱਗਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੀ ਹਾਂ, ਜੇ ਅਪਰਾਧ ਬਹੁਤ ਹੀ ਕਰਿਓ, ਭਾਵ ਕੇ ਜੇਕਰ ਉਸਨੇ ਬਹੁਤ ਵੱਡਾ ਵੀ ਅਪਰਾਧ ਕੀਤਾ ਹੋਵੇ ਤਾਂ ਵੀ ਸੱਚੇ ਪਾਤਸ਼ਾਹ ਤੁਸੀਂ ਉਸ ਨੂੰ ਖਿਮਾ ਕਰ ਦਿਓ, ਮਾਫ ਕਰ ਦਿਓ। ਤਉ ਬਖਸ਼ ਬੇ ਉਚਿਤ ਬਖਾਨੋ, ਆਣ ਹਮਾਰੇ ਢਿੱਗ ਕਗੇ ਆਨੋ। ਕਹਿੰਦੀ ਹੈ ਕਿ ਬਹੁਤ ਜ਼ਿਆਦਾ ਉਸਨੇ ਸਾਡੇ ਅੱਗੇ ਲੀਲਣੀਆਂ ਕੱਢੀਆਂ ਨੇ, ਬੜਾ ਘਗਿਆਇਆ ਹੈ ਤੇ ਉਸਨੇ ਆਖਿਆ ਕਿ ਮੇਰਾ ਬਚਾ ਹੋਵੇ। ਇਸ ਕਰਕੇ ਸੱਚੇ ਪਾਤਸ਼ਾਹ ਜੇਕਰ ਉਹਦਾ ਬਹੁਤਾ ਵੀ ਵੱਡਾ ਅਪਰਾਧ ਹੈ ਤਾਂ ਵੀ ਤੁਸੀਂ ਉਸ ਵੱਡੇ ਅਪਰਾਧ ਨੂੰ ਮਾਫ਼ ਕਰਕੇ ਉਹਨੂੰ ਬਖਸ਼ ਲਓ। ਸੁਣ ਕਰ ਕਰਮ ਮਸੰਦ ਜੋਕੀਨ, ਬਿਗਸੇ ਸਤਗੁਰ ਬਖਸ਼ ਸੋ ਦੀਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਐਸੀ ਗੱਲ ਸੁਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿ ਇਸ ਤਰ੍ਹਾਂ ਦੇ ਔਰਤਾਂ ਦੇ ਭੇਸ ਨੂੰ ਧਾਰਨ ਕਰਕੇ ਆਇਆ ਹੈ, ਇਸ ਤੋਂ ਇਲਾਵਾ ਛੋਟੀ ਉਮਰ ਦਾ ਹੈ, ਤੀਸਰੇ ਪਾਸੇ ਮਾਤਾ ਜੀ ਦੀ ਸਿਫਾਰਿਸ਼, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਸਕਰਾਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਮਾਫ਼ ਕਰ ਦਿੱਤਾ। ਸੰਪਾਦਕ ਜੀ ਲਿਖਦੇ ਨੇ ਇਹ ਕਵੀ ਜੀ ਨੇ ਕੁਛ ਮਸੰਦਾਂ ਦੇ ਭੈ ਖਾ ਕੇ ਸੁਧਰ ਜਾਣ ਦੀ ਵਨਗੀ ਬਿਆਨ ਕੀਤੀ ਹੈ, ਭਾਵ ਕੇ ਜਿਹੜੇ ਥੋੜਾ ਅਪਰਾਧ ਕਰਦੇ ਸਨ ਤੇ ਬਾਅਦ ਦੇ ਵਿੱਚ ਜਿਹੜੇ ਸੁਧਰ ਗਏ ਉਹਨਾਂ ਦੇ ਬਾਰੇ ਕਵੀ ਜੀ ਬਿਆਨ ਕਰ ਰਹੇ। ਆਵ ਲਓ ਸੁਣੀ ਜਾਏ ਤਿੰਨ ਰੀਤ, ਗਾਦੀ ਬੈਠਤ ਹੈ ਇਸ ਰੀਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੁਣ ਤੱਕ ਐਸੀ ਰੀਤ ਉਹਨਾਂ ਦੇ ਕੁਲ ਦੇ ਵਿੱਚ ਚਲੀ ਆਉਂਦੀ ਹੈ ਕਿ ਗੱਦੀ ਨੂੰ ਲਾ ਕੇ ਉਹ ਬੈਠਦੇ ਨੇ। ਏਕ ਬਾਰ ਤ੍ਰਿਆ ਬੇਸ ਬਨਾਵੈ, ਮਸਤਕ ਟੇਕ ਫੇਰ ਉਤਰਾਵੈ। ਭਾਵ ਕਿ ਇੱਕ ਵਾਰ ਉਹਦੇ ਜਿਹੜੇ ਅੱਗੋਂ ਪੈਰੋਕਾਰ ਨੇ ਉਹ ਔਰਤ ਦੇ ਭੇਖ ਨੂੰ ਧਾਰਨ ਕਰਦੇ ਨੇ, ਮੱਥਾ ਟੇਕੇ ਤੇ ਫੇਰ ਉਸ ਭੇਖ ਨੂੰ ਉਤਾਰ ਦਿੰਦੇ ਨੇ। ਭਾਵ ਕੇ ਤਖ਼ਤ ਮਲ ਨੇ ਜਿਸ ਤਰ੍ਹਾਂ ਦੀ ਰੀਤੀ ਨੂੰ ਅਪਣਾਇਆ ਸੀ ਉਸੇ ਤਰ੍ਹਾਂ ਦੀ ਰੀਤੀ ਉਹਦੇ ਕੁਲ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੁਣ ਵੀ ਲਗਾਤਾਰ ਚਲੀ ਆ ਰਹੀ। ਇਸ ਬਿਦ ਕੇ ਚਿਤ ਡਰਤ ਮਸੰਦ, ਸ਼ਰਨ ਪਰੇ ਸ਼ਰਧਾਲ ਬਿਲੰਦ। ਕਵੀ ਜੀ ਲਿਖਦੇ ਨੇ ਇਸੇ ਵਿਧੀ ਦੇ ਨਾਲ ਬਹੁਤੇ ਸਾਰੇ ਮਸੰਦ ਬੜਾ ਡਰੇ ਤੇ ਫਿਰ ਸ਼ਰਧਾਲੂ ਬਣ ਕੇ ਸਤਿਗੁਰਾਂ ਦੇ ਚਰਨਾਂ ਦੇ ਸ਼ਰਨ ਦੇ ਵਿੱਚ ਡਿੱਗੇ। ਸੋ ਸਭ ਭੇ ਗੁਰ ਅਨੁਸਾਰੀ, ਤਾਜ ਹੰਕਾਰ ਸੁਮਤ ਉਤਾਰੇ। ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ ਦਿੱਤਾ ਜਿਹੜੇ ਸਤਿਗੁਰਾਂ ਦੇ ਆਗਿਆਕਾਰੀ ਬਣ ਕੇ ਚੱਲਣ ਲੱਗੇ, ਜਿਨ੍ਹਾਂ ਨੇ ਆਪਣੇ ਵੱਡੇ ਹੰਕਾਰ ਨੂੰ ਛੱਡ ਦਿੱਤਾ ਤੇ ਸੁਮਤੀ ਨੂੰ, ਗੁਰੂ ਦੀ ਮਤ ਨੂੰ ਧਾਰਨ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਕੋਈ ਦੰਡ ਨਾ ਦਿੱਤਾ। ਨਹੀਂ ਅਪਰਾਧ ਪ੍ਰਥਮ ਸਮ ਕਰਿਓ, ਸਿੱਖੀ ਭਾਉ ਭਲੇ ਚਿੱਤ ਤਰਿਓ। ਐਸੇ ਮਸੰਦ ਜਿਨ੍ਹਾਂ ਨੇ ਸਤਿਗੁਰਾਂ ਤੋਂ ਮਾਫੀ ਮੰਗੀ, ਫਿਰ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕੋਈ ਅਪਰਾਧ ਨਹੀਂ ਕੀਤਾ, ਸਿੱਖੀ ਨੂੰ ਤੇ ਪ੍ਰੇਮ ਨੂੰ ਭਲੇ ਤਰੀਕੇ ਦੇ ਨਾਲ ਚਿੱਤ ਦੇ ਵਿੱਚ ਧਾਰਨ ਕਰਕੇ ਹਮੇਸ਼ਾ ਰੱਖੇ।
ਇੱਕ ਦਿਨ ਆਲਮ ਸਿੰਘ ਨਜ਼ੀਕਾ ਬੈਠਿਓ ਸਭਾ ਲੱਗੀ ਜਹਿਨਿਕਾ।
ਗ੍ਰੰਥਾਕਾਰ ਜੀ ਲਿਖਦੇ ਨੇ, ਇੱਕ ਦਿਨ ਆਲਮ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਗੇ ਬੈਠਾ ਹੋਇਆ ਸੀ, ਜਿਸ ਆਲਮ ਸਿੰਘ ਦਾ ਪਿੱਛੇ ਵੀ ਜ਼ਿਕਰ ਆਇਆ, ਜਿਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਚਨਾ ਕਹਿੰਦੇ ਸਨ, ਉਹ ਸਤਿਗੁਰਾਂ ਦੇ ਲਾਗੇ ਬੈਠਾ ਸੀ। ਬਹੁਤ ਵੱਡੀ ਸਤਿਗੁਰਾਂ ਦੀ ਸਭਾ ਸਜੀ ਹੋਈ ਸੀ।
ਗੁਰੂ ਸੁਨਾਵਣ ਹੇਤ ਬਖਾਨਾ ਨਕੇ ਬਿਖੇ ਮਸੰਦ ਮਹਾਨਾ।
ਆਲਮ ਸਿੰਘ ਨੇ ਸਤਿਗੁਰਾਂ ਨੂੰ ਸੁਣਾਉਣ ਦੇ ਵਾਸਤੇ ਆਖਿਆ ਕਿ ਸੱਚੇ ਪਾਤਸ਼ਾਹ ਨੱਕੇ ਦੇ ਵਿੱਚ ਤਖਤ ਮਲ ਤੋਂ ਇਲਾਵਾ ਇੱਕ ਹੋਰ ਵੀ ਵੱਡਾ ਮਸੰਦ ਰਹਿੰਦਾ।
ਫੇਰੂ ਨਾਮ ਅਦਕ ਧਨ ਪਾਵੈ ਤਿਸ ਹੀ ਦੇਸ਼ ਰਹਿ ਹਰ ਖਾਵੈ।
ਆਲਮ ਸਿੰਘ ਕਹਿੰਦਾ ਕਿ ਉਸ ਮਸੰਦ ਦਾ ਨਾਮ ਹੈ ਫੇਰੂ, ਜਿਹੜਾ ਸੱਚੇ ਪਾਤਸ਼ਾਹ ਉਸ ਇਲਾਕੇ ਦੀ ਉਗਰਾਹੀ ਨੂੰ ਕਰਦਾ, ਬਹੁਤਾ ਸਾਰਾ ਧਨਾੜ ਹੈ, ਉਸੇ ਦੇਸ਼ ਦੇ ਵਿੱਚ ਰਹਿ ਕੇ ਉਹ ਅਜੇ ਵੀ ਸੁਖਾਂ ਨੂੰ ਭੋਗ ਰਿਹਾ।
ਆਵਲੋ ਨਹੀਂ ਹਜੂਰ ਮੈਂ ਆਇਓ ਹੋਏ ਦੀਨ ਨਹੀਂ ਨਿਜ ਬਖਸ਼ਾਇਓ।
ਆਲਮ ਸਿੰਘ ਕਹਿੰਦਾ ਕਿ ਫੇਰੂ ਅਜੇ ਤੱਕ ਤੁਹਾਡੇ ਚਰਨਾਂ ਦੇ ਵਿੱਚ ਨਹੀਂ ਪਹੁੰਚਿਆ, ਸੱਚੇ ਪਾਤਸ਼ਾਹ ਅਜੇ ਤੱਕ ਉਸਨੇ ਦੀਨ ਬਣ ਕੇ ਤੁਹਾਡੇ ਤੋਂ ਆਪਣੇ ਗੁਨਾਹਾਂ ਦੀ ਮਾਫੀ ਨਹੀਂ ਮੰਗੀ।
ਭਾਈ ਮਸੰਦਣ ਏਤ ਕੁਮਾਰਾ ਸੁਣ ਕਰ ਨਹੀਂ ਤਰਾਸ ਔਰ ਤਾਰਾ।
ਆਲਮ ਸਿੰਘ ਕਹਿੰਦਾ ਕਿ ਦੇਖੋ ਸੱਚੇ ਪਾਤਸ਼ਾਹ, ਮਸੰਦਾਂ ਨੂੰ ਇੰਨੀਆਂ ਵੱਡੀਆਂ ਸਜਾਵਾਂ ਦਿੱਤੀਆਂ ਗਈਆਂ, ਇੰਨੀ ਮਾਰ ਮਾਰੀ ਗਈ, ਪਰ ਫੇਰੂ ਨੇ ਆਪਣੇ ਮਨ ਦੇ ਵਿੱਚ ਅਜੇ ਵੀ ਡਰ ਨੂੰ ਧਾਰਨ ਨਹੀਂ ਕੀਤਾ। ਉਹ ਸੱਚੇ ਪਾਤਸ਼ਾਹ ਦੇਖੋ ਅਜੇ ਤੱਕ ਤੁਹਾਡੇ ਕੋਲ ਨਹੀਂ ਆਇਆ ਤੇ ਉਹਨੇ ਕਿਸੇ ਪ੍ਰਕਾਰ ਦੀ ਕੋਈ ਮਾਫੀ ਨਹੀਂ ਮੰਗੀ।
ਤਵ ਸਤ ਗੁਰ ਸਿੱਖ ਪੰਚ ਪਠਾਏ ਬਿਨਾ ਬਿਲਮ ਤਿਸ ਗਹੀਐ ਜਾਏ।
ਕਵੀ ਜੀ ਲਿਖਦੇ ਨੇ, ਉਸੇ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੰਜਾਂ ਸਿੱਖਾਂ ਨੂੰ ਹੁਕਮ ਦੇ ਕੇ ਭੇਜਿਆ ਕਿ ਜਾਓ ਛੇਤੀ ਤੋਂ ਛੇਤੀ ਫੇਰੂ ਨੂੰ ਫੜ ਕੇ ਸਾਡੇ ਦਰਬਾਰ ਦੇ ਵਿੱਚ ਹਾਜ਼ਰ ਕਰੋ।
ਕਰ ਬੰਧਨ ਕੋ ਦੋਨੋ ਹੱਥ ਪਕੜੋ ਸ਼ਮਸ ਓਜ ਕੇ ਸਾਥ।
ਨਾਲ ਦੀ ਨਾਲ ਸਤਿਗੁਰਾਂ ਨੇ ਇਹ ਵੀ ਤਾਕੀਦ ਕੀਤੀ ਹੈ ਕਿ ਦੋਵੇਂ ਬਾਹਾਂ ਉਸ ਫੇਰੂ ਮਸੰਦ ਦੀਆਂ ਲੱਕ ਦੇ ਪਿੱਛੇ ਬੰਨ ਲੈਣੀਆਂ ਨੇ ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਦੀ ਦਾੜੀ ਤੋਂ ਫੜ ਕੇ ਉਸ ਨੂੰ ਲੈ ਕੇ ਆਉਣਾ।
ਬੈਠਿਓ ਉੱਠਿਓ ਹੋਏ ਜਿਸ ਬੇਸ ਹਮ ਟਿਗ ਆਨੋ ਜਲਦ ਵਿਸ਼ੇਸ਼।
ਇਸ ਤੋਂ ਇਲਾਵਾ ਸਤਿਗੁਰਾਂ ਨੇ ਇਹ ਵੀ ਹੁਕਮ ਕੀਤਾ ਕਿ ਭਾਵੇਂ ਬੈਠਾ ਹੋਵੇ, ਭਾਵੇਂ ਖਲੋਤਾ ਹੋਵੇ, ਭਾਵੇਂ ਕਿਸੇ ਵੀ ਪ੍ਰਕਾਰ ਦੇ ਕਿਸੇ ਵੇਸ ਦੇ ਵਿੱਚ ਹੋਵੇ, ਘਰ ਹੋਵੇ, ਬਾਹਰ ਹੋਵੇ, ਜਿੱਥੇ ਵੀ ਹੋਵੇ, ਜਿੱਥੇ ਵੀ ਤੁਸੀਂ ਉਸ ਨੂੰ ਮਿਲੋ, ਸਤਿਗੁਰੂ ਜੀ ਕਹਿੰਦੇ ਨੇ ਉੱਥੋਂ ਹੀ ਫੜ ਕੇ ਬੜੀ ਛੇਤੀ ਸਾਡੇ ਕੋਲ ਪਹੁੰਚਾਇਆ ਜਾਵੇ।
ਲਿਖਿਓ ਹੁਕਮ ਨਾਮਾ ਬਿਦ ਸੋਈ ਲੈ ਕਰ ਚੱਲਿਓ ਤਾਇਲ ਹੋਈ।
ਨਾਲੇ ਸਤਿਗੁਰਾਂ ਨੇ ਇਸ ਤਰ੍ਹਾਂ ਕਹਿ ਕੇ ਭੇਜਿਆ ਤੇ ਨਾਲ ਸਤਿਗੁਰਾਂ ਨੇ ਆਪਣੇ ਹਸਤ ਕਮਲਾਂ ਦੇ ਨਾਲ ਇੱਕ ਹੁਕਮਨਾਮਾ ਲਿਖਿਆ ਤਾਂ ਕਿ ਉਹਨਾਂ ਨੂੰ ਕੋਈ ਰੋਕ ਟੋਕ ਨਾ ਹੋਵੇ। ਸਤਿਗੁਰਾਂ ਨੇ ਹੁਕਮਨਾਮਾ ਲਿਖ ਕੇ ਦੇ ਦਿੱਤਾ ਤੇ ਛੇਤੀ ਦੇ ਨਾਲ ਉਹ ਫਿਰ ਪੰਜੇ ਸਿੱਖ ਪਹੁੰਚ ਰਹੇ ਨੇ ਫੇਰੂ ਦੇ ਵੱਲ।
ਜਥਾ ਕਰਮ ਮਗ ਉਲੰਘਣ ਕਰੇ ਦੇਸ਼ ਦੁਆਬਾ ਤਜ ਕਰ ਚਲੇ।
ਹੌਲੀ ਹੌਲੀ ਉਹਨਾਂ ਪੰਜਾਂ ਸਿੱਖਾਂ ਨੇ ਰਸਤੇ ਨੂੰ ਤੈਅ ਕਰਨਾ ਸ਼ੁਰੂ ਕੀਤਾ ਹੈ, ਇਲਾਕਿਆਂ ਨੂੰ ਉਲੰਘਦੇ ਚਲੇ ਗਏ, ਦੁਆਬੇ ਦੇ ਇਲਾਕੇ ਨੂੰ ਪਾਰ ਕਰ ਗਏ।
ਪੁਣ ਮਾਝੇ ਕੋ ਉਲੰਘਤ ਪਏ ਕੇਤਕ ਮੱਜਲ ਅਗਾਰੀ ਗਏ।
ਫਿਰ ਕਰਦਿਆਂ ਕਰਦਿਆਂ ਮਾਝੇ ਦੇ ਇਲਾਕੇ ਨੂੰ ਵੀ ਟੱਪ ਗਏ ਨੇ। ਅੱਗੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋ ਤਿੰਨ ਪੜਾਅ ਉਹਨਾਂ ਨੇ ਹੋਰ ਵੀ ਕੀਤੇ।
ਪਹੁੰਚੇ ਜਾਏ
ਫੋਤੋ ਜਹ ਡੇਰਾ ਫੇਰੂ ਸਾਧ ਮਸੰਦ ਬਡੇਰਾ। ਆਖਰਕਾਰ ਨੱਕੇ ਦੇ ਇਲਾਕੇ ਦੇ ਵਿੱਚ ਪਹੁੰਚ ਗਏ ਨੇ ਜਿੱਥੇ ਕਿ ਫੇਰੂ ਦਾ ਡੇਰਾ ਸੀ। ਕਵੀ ਜੀ ਲਿਖਦੇ ਨੇ ਫੇਰੂ ਸਾਧ ਮਸੰਦ ਬਡੇਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫੇਰੂ ਮਸੰਦ ਵੀ ਸੀ ਤੇ ਕਵੀ ਜੀ ਲਿਖਦੇ ਨੇ ਕਿ ਸਾਧ ਵੀ ਸੀ। ਕਰ ਤੂੰ ਬੀਲੇ ਕਰ ਤਿਸ ਕਾਲਾ ਜਾਤ ਹੋ ਤੋ ਉਦਿਆਨ ਬਿਸਾਲਾ। ਉਸ ਨੇ ਆਪਣੇ ਹੱਥ ਦੇ ਵਿੱਚ ਇੱਕ ਤੂੰਬੀ ਫੜੀ ਹੋਈ ਸੀ, ਭਾਵ ਕਿ ਲੋਟਾ ਫੜਿਆ ਹੋਇਆ ਸੀ ਪਾਣੀ ਵਾਲਾ, ਜਿਹੜਾ ਕਿ ਉਜਾੜ ਬੀਆ ਬਾਣ ਦੇ ਵਿੱਚ ਜਾ ਰਿਹਾ ਸੀ। ਹੋ ਸਕਦਾ ਹੈ ਕਿ ਭਗਤੀ ਕਰਨ ਦੇ ਵਾਸਤੇ ਜਾ ਰਿਹਾ ਹੋਵੇ। ਮਾਰਗ ਬਿਖੈ ਸਿੱਖ ਮਿਲ ਪਰੇ ਦਇਓ ਹੁਕਮ ਨਾਮਾ ਕਰ ਖਰੇ। ਤੇ ਰਾਹ ਦੇ ਵਿੱਚ ਹੀ ਸਤਿਗੁਰਾਂ ਦੇ ਭੇਜੇ ਹੋਏ ਸਿੱਖ ਮਿਲ ਗਏ ਨੇ ਫੇਰੂ ਨੂੰ। ਉਹਨਾਂ ਨੇ ਸਤਿਗੁਰਾਂ ਦਾ ਲਿਖਿਆ ਹੋਇਆ ਹੁਕਮਨਾਮਾ ਫੇਰੂ ਦੇ ਹੱਥ ਦੇ ਵਿੱਚ ਫੜਾ ਦਿੱਤਾ। ਮਸਤਕ ਟੇਕ ਲਾਇਓ ਨਿਜ ਹੱਥ ਕਹਾਂ ਲਿਖਿਓ ਕਲਗੀ ਧਰ ਨਾਥ। ਫੇਰੂ ਨੇ ਸਤਿਗੁਰਾਂ ਦੇ ਹੁਕਮਨਾਮੇ ਨੂੰ ਆਪਣੇ ਹੱਥ ਦੇ ਵਿੱਚ ਫੜਿਆ, ਫੇਰ ਨਮਸਕਾਰ ਕਰਕੇ ਮੱਥੇ ਦੇ ਨਾਲ ਲਾਇਆ ਤੇ ਕਹਿੰਦਾ ਕਹਾਂ ਲਿਖਿਓ ਕਲਗੀ ਤਰਨਾਥ। ਹੇ ਭਾਈ ਸਿੱਖੋ, ਤੁਸੀਂ ਹੁਕਮਨਾਮਾ ਲੈ ਕੇ ਆਏ ਹੋ, ਦੱਸੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮੇ ਦੇ ਵਿੱਚ ਮੇਰੇ ਬਾਰੇ ਕੀ ਲਿਖਿਆ, ਤੁਸੀਂ ਹੀ ਦੱਸ ਦਿਓ। ਪਾਠਿਓ ਜਬੈ ਸੋ ਹਿਤ ਕਰ ਮਾਨਿਓ ਹੱਥ ਜੋਰ ਤਿੰਨ ਸੰਗ ਬਖਾਨਿਓ। ਤੇ ਸਿੱਖ ਕਹਿੰਦੇ ਨੇ ਕਿ ਹੁਕਮਨਾਮਾ ਤੇਰੇ ਹੱਥ ਦੇ ਵਿੱਚ ਹੈ, ਸਤਿਗੁਰਾਂ ਨੇ ਲਿਖਿਆ ਹੋਇਆ ਹੈ, ਅਸੀਂ ਕਿਉਂ ਦਸੀਏ, ਤੂੰ ਆਪੇ ਪੜ ਲੈ ਕਿ ਕੀ ਲਿਖਿਆ। ਉਸ ਵੇਲੇ ਕਵੀ ਜੀ ਲਿਖਦੇ ਨੇ ਫੇਰੂ ਨੇ ਸਤਿਗੁਰਾਂ ਦੇ ਹੁਕਮਨਾਮੇ ਨੂੰ ਪੜਿਆ ਤੇ ਫੇਰ ਹੱਥ ਜੋੜ ਕੇ ਨਿਮਰਤਾ ਦੇ ਨਾਲ ਇਸ ਤਰ੍ਹਾਂ ਕਹਿੰਦਾ ਕਹਿੰਦਾ ਜਿਵ ਸਤਿਗੁਰ ਕੀ ਆਇਸ ਹੋਈ ਸੋ ਵਿਦ ਕਰੀਐ ਸੰਸਨਾ ਕੋਈ। ਹੁਣ ਸਤਿਗੁਰਾਂ ਨੇ ਲਿਖਿਆ ਸੀ ਕਿ ਤੈਨੂੰ ਮੇਰੇ ਇਹ ਸਿੱਖ ਇਸ ਵਿਧੀ ਦੇ ਨਾਲ ਫੜ ਕੇ ਲਿਆਉਣਗੇ ਤੇ ਤੂੰ ਕੋਈ ਨਾ ਨੁੱਕਰ ਨਹੀਂ ਕਰਨੀ, ਇਹ ਮੇਰਾ ਹੁਕਮ ਹੈ, ਇਹ ਮੇਰਾ ਆਦੇਸ਼ ਹੈ। ਫੇਰੂ ਨੇ ਹੁਕਮਨਾਮੇ ਨੂੰ ਪੜਿਆ, ਹੱਥ ਜੋੜ ਕੇ ਕਹਿੰਦਾ ਕਿ ਜਿਸ ਤਰ੍ਹਾਂ ਦੀ ਸਤਿਗੁਰਾਂ ਦੀ ਆਗਿਆ ਹੈ, ਜਿਸ ਤਰ੍ਹਾਂ ਦਾ ਸਤਿਗੁਰਾਂ ਦਾ ਹੁਕਮ ਹੈ, ਤੁਸੀਂ ਉਸੇ ਤਰੀਕੇ ਦੇ ਨਾਲ ਪੂਰਾ ਕਰੋ, ਇਸ ਗੱਲ ਦੇ ਵਿੱਚ ਕੋਈ ਮੈਨੂੰ ਸ਼ੰਕਾ ਨਹੀਂ। ਤਵ ਸਿੱਖਣ ਲੱਖ ਸਾਧ ਮਹਾਨਾ ਸੁਣੋ ਕਾਨ ਜਿਮ ਹੁਕਮ ਬਖਾਨਾ। ਉਸ ਵੇਲੇ ਜਦੋਂ ਇਸ ਤਰ੍ਹਾਂ ਨਿਮਰਤਾ ਦੇ ਨਾਲ ਬੋਲਿਆ ਤੇ ਜਾਣਿਆ ਉਹਨਾਂ ਸਿੱਖਾਂ ਨੇ ਕਿ ਬਾਕੀਆਂ ਮਸੰਦਾਂ ਦੇ ਵਰਗਾ ਇਹ ਝੂਠਾ ਤੇ ਮਕਾਰ ਮਸੰਦ ਨਹੀਂ ਹੈ। ਉਸ ਵੇਲੇ ਸਿੱਖਾਂ ਨੇ ਉਸ ਸਾਧ ਮਸੰਦ ਨੂੰ ਆਖਿਆ, ਕਿਉਂਕਿ ਕਵੀ ਜੀ ਨੇ ਫੇਰੂ ਮਸੰਦ ਦੇ ਨਾਲ ਸਾਧ ਲਫ਼ਜ਼ ਲਾਇਆ, ਭਾਵ ਕਿ ਭਲਾ ਮਸੰਦ ਸੀ। ਕਵੀ ਜੀ ਲਿਖਦੇ ਨੇ ਕਿ ਸਿੱਖਾਂ ਨੇ ਫਿਰ ਉਸ ਨੂੰ ਆਖਿਆ ਸੁਣੋ ਕਾਨ ਜਿਮ ਹੁਕਮ ਬਖਾਨਾ। ਕਹਿੰਦੇ ਨੇ ਹੁਕਮਨਾਮਾ ਤੋਂ ਪੜ ਲਿਆ ਤੇ ਸਾਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸੇ ਤਰ੍ਹਾਂ ਹੁਕਮ ਕੀਤਾ ਹੈ। ਬੰਧਨ ਕਰਕੇ ਹਾਥ ਤਿਹਾਰੇ ਸ਼ਮਸ ਹੋਏਗੀ ਹਾਥ ਹਮਾਰੇ ਤੋਂ ਲਿਖਿਆ ਪੜ ਲਿਆ ਤੇ ਸਤਿਗੁਰਾਂ ਨੇ ਸਾਨੂੰ ਵੀ ਹੁਕਮ ਕੀਤਾ ਕਿ ਤੈਨੂੰ ਇਸ ਵਿਧੀ ਦੇ ਨਾਲ ਲਿਜਾਵਾਂਗੇ ਆਨੰਦਪੁਰ ਦੇ ਵਿੱਚ ਸਤਿਗੁਰਾਂ ਦੇ ਹਜ਼ੂਰ, ਕਿ ਤੇਰੀਆਂ ਜਿਹੜੀਆਂ ਬਾਹਾਂ ਨੇ ਉਹ ਲੱਕ ਦੇ ਪਿੱਛੇ ਬੰਨੀਆਂ ਜਾਣਗੀਆਂ ਤੇ ਤੇਰੀ ਜਿਹੜੀ ਦਾੜੀ ਹੈ ਉਹ ਸਾਡੇ ਹੱਥਾਂ ਦੇ ਵਿੱਚ ਹੋਏਗੀ।
ਆਨੰਦਪੁਰ ਲਗਲੇ ਕਰ ਚਲੇ ਚਾਹੇ ਸੋ ਕਰੇ ਗੁਰੂ ਜਬ ਮਿਲੇ।
ਕਹਿੰਦੇ ਨੇ ਇਸੇ ਵਿਧੀ ਦੇ ਨਾਲ ਤੈਨੂੰ ਆਨੰਦਪੁਰ ਦੇ ਵਿੱਚ ਲੈ ਕੇ ਜਾਵਾਂਗੇ, ਫੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਚਾਹੁਣਗੇ ਉਹ ਤੇਰੇ ਨਾਲ ਕਰਨਗੇ ਜਦੋਂ ਤੈਨੂੰ ਮਿਲ ਲੈਣਗੇ।
ਸੁਣ ਗਰ ਹੁਕਮ ਸਾਧ ਸ਼ੁਭ ਫੇਰੂ ਹੱਥ ਜੋਰ ਬੋਲਿਓ ਤਿਸ ਬੇਰੂ।
ਉਸੇ ਵੇਲੇ ਦੁਬਾਰਾ ਫੇਰ ਉਸ ਸਾਧ ਫੇਰੂ ਨੇ ਹੱਥ ਜੋੜੇ ਨੇ, ਹੱਥ ਜੋੜ ਕੇ ਫਿਰ ਕਹਿੰਦਾ
ਮੈਂ ਨਿਤ ਗੁਰ ਆਇਸ ਅਨੁਸਾਰੀ ਕਰੋ ਤਥਾ ਪ੍ਰਭ ਜਥਾ ਉਚਾਰੇ।
ਹੱਥ ਜੋੜ ਕੇ ਫੇਰੂ ਕਹਿੰਦਾ ਕਿ ਮੈਂ ਤੇ ਸਤਿਗੁਰਾਂ ਦੇ ਹੁਕਮ ਦੇ ਵਿੱਚ ਸਦੀਵੀ ਤੌਰ ਦੇ ਉੱਤੇ ਚੱਲਦਾ ਹਾਂ, ਇਸ ਕਰਕੇ ਜਿਵੇਂ ਸਤਿਗੁਰਾਂ ਨੇ ਹੁਕਮ ਕੀਤਾ ਤੁਸੀਂ ਉਸੇ ਤਰ੍ਹਾਂ ਕਰੋ, ਰਤਾ ਪਰ ਵੀ ਕਿਸੇ ਪ੍ਰਕਾਰ ਦੀ ਕੋਈ ਮੈਨੂੰ ਢਿੱਲ ਨਾ ਦਿਓ। ਮੈਂ ਨਹੀਂ ਕਿਤੇ ਪਲਾਇਨ ਹੋਵਾਂ, ਬਣ ਕੈਦੀ ਬਰ ਦਰਸ਼ਨ ਜੋਵਾਂ। ਫਿਰ ਉਹ ਕਹਿੰਦਾ ਕਿ ਮੈਂ ਕਿਸੇ ਵੀ ਪ੍ਰਕਾਰ ਦੇ ਨਾਲ ਦੌੜ ਕੇ ਆਪਣੇ ਆਪ ਦਾ ਬਚਾਅ ਨਹੀਂ ਕਰਾਂਗਾ, ਮੈਂ ਕੈਦੀਆਂ ਦੀ ਤਰ੍ਹਾਂ ਤੁਹਾਡੇ ਨਾਲ ਜਾਵਾਂਗਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਾਂਗਾ। ਮੈਂ ਬਿਰਮਿਉਇਤ ਗਇਓ ਨ ਪਾਸ, ਤਿਆਗਿਓ ਧਰਮ ਧਰੈ ਜੋ ਦਾਸ। ਫਿਰ ਉਹ ਮਸੰਦ ਕਹਿੰਦਾ ਮੈਂ ਬਿਰਮਿਉਇਤ ਪਾਵ ਕੇ ਮੈਂ ਭੁੱਲ ਗਿਆ, ਸਤਿਗੁਰਾਂ ਦੇ ਕੋਲ ਨਾ ਪਹੁੰਚਿਆ, ਮੈਂ ਆਪਣੇ ਧਰਮ ਨੂੰ ਛੱਡ ਦਿੱਤਾ। ਦਾਸ ਦਾ ਧਰਮ ਹੁੰਦਾ ਕਿ ਸਤਿਗੁਰਾਂ ਦੇ ਕੋਲ ਜਾਵੇ, ਗੁਨਾਹਾਂ ਦੀ ਮਾਫੀ ਮੰਗੇ, ਪਰ ਮੈਂ ਐਸਾ ਨਹੀਂ ਕੀਤਾ।
ਖਤਾ ਬੰਦ ਮੋਹ ਜਾਣ ਸੰਭਾਰਿਓ, ਲਖ ਕਰ ਆਪਣੋ ਅਬੇ ਹਕਾਰਿਓ।
ਫਿਰ ਉਹ ਮਸੰਦ ਕਹਿੰਦਾ ਮੈਂ ਖਤਾ ਬੰਦ ਹਾਂ, ਮੈਂ ਗੁਨਾਹਗਾਰ ਹਾਂ, ਪਰ ਤਾਂ ਵੀ ਮੇਰੇ ਤੇ ਸੱਚੇ ਪਾਤਸ਼ਾਹ ਜੀ ਨੇ ਇੰਨੀ ਕਿਰਪਾ ਕੀਤੀ ਹੈ ਕਿ ਮੇਰਾ ਚੇਤਾ ਨਹੀਂ ਭੁਲਾਇਆ, ਮੇਰੀ ਸੰਭਾਲ ਕੀਤੀ ਹੈ। ਆਪਣਾ ਜਾਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਬੁਲਾਇਆ, ਤੁਹਾਨੂੰ ਭੇਜਿਆ ਉਚੇਚੇ ਤੌਰ ਦੇ ਉੱਤੇ।
ਸੁਣ ਸਿੱਖਣ ਬਚ ਸਰਲ ਸੁਭਾਉ, ਸਾਧ ਪੇਖ ਤਨ ਛਲ ਨਹੀਂ ਕਾਉ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਐਸੀਆਂ ਗੱਲਾਂ ਕੀਤੀਆਂ, ਫੇਰੂ ਮਸੰਦ ਨੇ ਜਿਹਦਾ ਕਿ ਸਾਧਾਂ ਵਾਲਾ ਲਿਬਾਸ ਹੈ, ਸਿੱਖ ਗੱਲਾਂ ਨੂੰ ਸੁਣ ਕੇ ਬੜੇ ਪ੍ਰਸੰਨ ਹੋਏ ਕਿ ਇਹ ਤੇ ਮਸੰਦ ਦੂਜਿਆਂ ਮਸੰਦਾਂ ਵਰਗਾ ਨਹੀਂ ਲੱਗਦਾ, ਇਹਦੇ ਮਨ ਦੇ ਵਿੱਚ ਤੇ ਸਰਲਤਾ ਹੈ, ਕਿਸੇ ਪ੍ਰਕਾਰ ਦਾ ਕੋਈ ਕਪਟ ਨਹੀਂ ਹੈ, ਕੋਈ ਛਲ ਨਹੀਂ ਹੈ।
ਕਹਿਣ ਲੱਗੇ ਇਮ ਕਹਿਣ ਨ ਕੈਸੇ, ਗਵਣੋ ਸੰਗ ਹਮਾਰੇ ਐਸੇ।
ਫਿਰ ਕਹਿਣ ਲੱਗੇ ਉਹ ਸਿੱਖ ਕਿ ਇਸ ਤਰ੍ਹਾਂ ਸਾਡੇ ਵਾਸਤੇ ਠੀਕ ਨਹੀਂ ਹੈ ਕਿ ਤੇਰੀਆਂ ਬਾਹਾਂ ਨੂੰ ਪਿੱਛੇ ਬੰਨਿਆ ਜਾਵੇ ਤੇ ਦਾੜੀ ਤੋਂ ਫੜ ਕੇ ਤੈਨੂੰ ਲਿਜਾਇਆ ਜਾਵੇ, ਇਸ ਕਰਕੇ ਗਵਣੋ ਸੰਗ ਹਮਾਰੇ ਐਸੇ, ਤੂੰ ਵੈਸੇ ਹੀ ਸਾਡੇ ਨਾਲ ਚੱਲ, ਅਸੀਂ ਤੈਨੂੰ ਗੁਰਾਂ ਦੇ ਕੋਲ ਇੰਜ ਹੀ ਲੈ ਜਾਵਾਂਗੇ।
ਜਾਣਿਓ ਮਾਰਗ ਦੂਰ ਕਨੇਰੋ, ਚੱਲ ਬੇ ਸੰਕਟ ਸਹਿ ਬਡੇਰੋ।
ਕਵੀ ਜੀ ਲਿਖਦੇ ਨੇ ਕਿ ਸਿੱਖਾਂ ਨੇ ਜਾਣਿਆ ਕਿ ਬੜਾ ਲੰਮਾ ਰਸਤਾ ਹੈ, ਜੇਕਰ ਇਸ ਤਰੀਕੇ ਦੇ ਨਾਲ ਇਸ ਨੂੰ ਲੈ ਕੇ ਜਾਵਾਂਗੇ ਤੈਨੂੰ ਸਰੀਰਕ ਕਸ਼ਟ ਬਹੁਤ ਵੱਡਾ ਹੋਵੇਗਾ।
ਜੇ ਹੱਠ ਤਰੈ ਕਰਨ ਕੋ ਵੈਸੇ, ਆਨੰਦਪੁਰ ਟਿਗ ਚੱਲ ਕਰ ਤੈਸੇ।
ਭਾਵ ਕੇ ਜੇਕਰ ਹੱਠ ਧਾਰਨ ਕਰਦਾ, ਜ਼ਿੱਦ ਕਰਦਾ, ਕਿਸੇ ਪ੍ਰਕਾਰ ਦੀ ਅੜਾਉਣੀ ਪਾਉਂਦਾ ਤੇ ਫੇਰ ਇਹਨੂੰ ਜ਼ਬਰਦਸਤੀ ਲੈ ਕੇ ਜਾਂਦੇ, ਪਰ ਸੋਚਿਆ ਉਹਨਾਂ ਸਿੱਖਾਂ ਨੇ ਕਿ ਇਸ ਤਰ੍ਹਾਂ ਖੜਨਾ ਇਹਨੂੰ ਯੋਗ ਨਹੀਂ ਹੋਵੇਗਾ, ਇਹ ਤੇ ਸਰਲ ਹੈ, ਇਹ ਤੇ ਸਿੱਧਾ ਹੈ, ਇਹ ਤੇ ਹੁਕਮ ਦੇ ਵਿੱਚ ਚੱਲਦਾ।
ਹੋਤ ਕੁਟਲ ਮਤ ਕੂਰ ਮਸੰਦ, ਤੋ ਚਾਲਤ ਦੇ ਕਸ਼ਟ ਬਿਲੰਦ।
ਭਾਵ ਕੇ ਜੇਕਰ ਹੁੰਦਾ ਬੜਾ ਕੁਟਲ ਖੋਟਾ ਤੇ ਝੂਠਾ ਮਸੰਦ, ਤੇ ਫੇਰ ਤੇ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਹੀ ਦੁੱਖ ਦੇ ਕੇ ਇਸ ਨੂੰ ਖੜਨਾ ਸੀ, ਪਰ ਇਹ ਐਸਾ ਨਹੀਂ ਹੈ, ਇਸ ਕਰਕੇ ਇਹਨੂੰ ਇਸ ਤਰ੍ਹਾਂ ਖੜਨਾ ਨਹੀਂ ਚਾਹੀਦਾ। ਇਹ ਸਿੱਖਾਂ ਨੇ ਸਲਾਹ ਕੀਤੀ ਹੈ, ਵਿਚਾਰ ਕੀਤੀ।
ਸਾਧ ਬੇਸ ਸਚਿਆਰ ਉਦਾਰਾ, ਦੁੱਖ ਦੈਵੇ ਚਿੱਤ ਚਾਹੇ ਨਾ ਹਮਾਰਾ।
ਉਹਨੂੰ ਸਾਰੇ ਮਿਲ ਕੇ ਕਹਿੰਦੇ ਨੇ ਕਿ ਤੇਰਾ ਤੇ ਸਾਧਾਂ ਵਾਲਾ ਭੇਸ ਹੈ, ਤੂੰ ਤੇ ਬੜਾ ਸੱਚਾ ਹੈ, ਬੜਾ ਉਦਾਰ ਹੈ, ਇਸ ਕਰਕੇ ਸਾਡਾ ਚਿੱਤ ਨਹੀਂ ਕਰਦਾ ਕਿ ਅਸੀਂ ਕਿਸੇ ਪ੍ਰਕਾਰ ਦਾ ਤੈਨੂੰ ਦੁੱਖ ਦਈਏ, ਪਰ ਹੁਕਮ ਦੇ ਵੱਜੇ ਹਾਂ, ਇਸ ਕਰਕੇ ਤੈਨੂੰ ਲੈ ਕੇ ਤੇ ਜ਼ਰੂਰ ਜਾਵਾਂਗੇ।
ਇਮ ਸੁਣ ਕਰ ਡੇਰੇ ਨਹੀਂ ਗਇਓ, ਸਿੰਘਣ ਸੰਗ ਵਹਿਰ ਤੇ ਪਇਓ।
ਉਸ ਵੇਲੇ ਫਿਰ ਫੇਰੂ ਨੇ ਆਖਿਆ ਕਿ ਜਿਸ ਤਰ੍ਹਾਂ ਤੁਹਾਡਾ ਹੁਕਮ ਹੈ, ਮੈਂ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਚੱਲਦਾ ਹਾਂ, ਕਿਉਂਕਿ ਸਤਿਗੁਰਾਂ ਨੇ ਇਹ ਵੀ ਹੁਕਮ ਕੀਤਾ ਸੀ ਕਿ ਜਿੱਥੇ ਵੀ ਹੋਵੇ ਉੱਥੋਂ ਹੀ ਫੜ ਕੇ ਲੈ ਆਵੋ। ਇਸ ਕਰਕੇ ਉਹ ਆਪਣੇ ਘਰ ਡੇਰੇ ਦੇ ਵਿੱਚ ਵਾਪਸ ਨਹੀਂ ਪਹੁੰਚਿਆ, ਉੱਥੋਂ ਹੀ ਸਿੰਘਾਂ ਦੇ ਨਾਲ ਤੁਰ ਪਏ।
ਆਨੰਦਪੁਰ ਮੇ ਆਣ ਪਹੁੰਚੇ, ਸ਼ਰਧਾਲੂ ਫਿਰ ਮਨ ਸੂਚੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਆਖਰਕਾਰ ਆਨੰਦਪੁਰ ਨਗਰੀ ਦੇ ਵਿੱਚ ਪਹੁੰਚ ਗਏ ਨੇ ਉਸ ਸ਼ਰਧਾਲੂ ਫੇਰੂ ਨੂੰ ਲੈ ਕੇ, ਕਿਉਂਕਿ ਇਸ ਤਰ੍ਹਾਂ ਦਾ ਇੱਕ ਪ੍ਰਸੰਗ ਹੋਰ ਵੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਮੇਂ ਦਾ ਆਉਂਦਾ ਹੈ ਕਿ ਭਾਈ ਗੁਰਦਾਸ ਜੀ ਜਦੋਂ ਦੌੜ ਗਏ ਸਨ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਇਸੇ ਤਰ੍ਹਾਂ ਦਾ ਹੁਕਮ ਸਿੱਖਾਂ ਨੂੰ ਲਿਖ ਕੇ ਭੇਜਿਆ ਸੀ ਕਿ ਭਾਈ ਗੁਰਦਾਸ ਨੂੰ ਇਸੇ ਤਰ੍ਹਾਂ ਪਿੱਛੇ ਬਾਹਾਂ ਬੰਨ ਕੇ ਦਾੜੀ ਤੋਂ ਫੜ ਕੇ ਸਾਡੇ ਹਜ਼ੂਰ ਪੇਸ਼ ਕਰਨਾ। ਮੈਂ ਉਸ ਲੰਮੀ ਚੌੜੀ ਸਾਖੀ ਦੇ ਵੱਲ ਨਹੀਂ ਜਾਣਾ ਕਿ ਕਿਸ ਤਰ੍ਹਾਂ ਦੌੜਿਆ, ਪਰ ਮੈਂ ਇਹ ਗੱਲ ਜ਼ਰੂਰ ਕਵਾਂਗਾ। ਉਸ ਵੇਲੇ ਜਦੋਂ ਸਿੱਖ ਭਾਈ ਗੁਰਦਾਸ ਨੂੰ ਫੜਨ ਦੇ ਵਾਸਤੇ ਗਏ, ਸਤਿਗੁਰਾਂ ਦਾ ਹੁਕਮ ਸੁਣਾਇਆ ਤੇ ਭਾਈ ਗੁਰਦਾਸ ਨੇ ਵੀ ਫੇਰੂ ਵਾਲਾ ਹੀ ਜਵਾਬ ਦਿੱਤਾ ਸੀ ਕਿ ਜਿਸ ਤਰ੍ਹਾਂ ਸਤਿਗੁਰਾਂ ਦਾ ਹੁਕਮ ਹੈ ਉਸੇ ਤਰ੍ਹਾਂ ਮੈਨੂੰ ਲੈ ਕੇ ਚੱਲੋ, ਮੇਰੀਆਂ ਬਾਹਾਂ ਲੱਕ ਦੇ ਪਿੱਛੇ ਬੰਨ ਲਓ, ਮੇਰੀ ਦਾੜੀ ਤੋਂ ਫੜ ਲਓ। ਉਸ ਵੇਲੇ ਸਿੱਖਾਂ ਨੇ ਆਖਿਆ ਸੀ ਕਿ ਭਾਈ ਜੀ, ਸਾਡਾ ਜੀ ਨਹੀਂ ਕਰਦਾ, ਅਸੀਂ ਸਤਿਗੁਰਾਂ ਦਾ ਹੁਕਮ ਵੀ ਮੰਨਣਾ ਚਾਹੁੰਦੇ ਹਾਂ ਪਰ ਤੁਹਾਡਾ ਵੀ ਸਤਿਕਾਰ ਕਰਨਾ ਚਾਹੁੰਦੇ ਹਾਂ। ਇਸ ਕਰਕੇ ਜਦੋਂ ਭਾਈ ਗੁਰਦਾਸ ਨੂੰ ਸਿੱਖ ਲੈ ਕੇ ਆਏ ਸਨ ਤੇ ਉਹ ਇਸੇ ਤਰੀਕੇ ਦੇ ਨਾਲ ਬੰਨਣ ਤੋਂ ਬਗੈਰ ਲੈ ਕੇ ਆਏ ਸਨ, ਪਰ ਇਸ ਤੋਂ ਪਹਿਲਾਂ ਕਿ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਭਾਈ ਗੁਰਦਾਸ ਨੂੰ ਹਾਜ਼ਰ ਕਰਦੇ, ਉਹਨਾਂ ਨੇ ਭਾਈ ਗੁਰਦਾਸ ਦੀਆਂ ਬਾਹਾਂ ਲੱਕ ਦੇ ਪਿੱਛੇ ਬੰਨੀਆਂ, ਦਾੜੀ ਤੋਂ ਫੜਿਆ ਤੇ ਫਿਰ ਸਤਿਗੁਰਾਂ ਦੇ ਸਾਹਮਣੇ ਗਏ। ਇਸੇ ਤਰੀਕੇ ਦੇ ਨਾਲ ਹੁਣ ਫੇਰੂ ਦੇ ਨਾਲ ਵੀ ਐਸਾ ਹੀ ਕੀਤਾ ਹੈ ਉਹਨਾਂ ਨੇ। ਬਾਹਰੋਂ ਜਦੋਂ ਲੈ ਕੇ ਆਏ ਨੇ ਨੱਕੇ ਤੋਂ, ਉਹ ਤੇ ਉਸੇ ਤਰ੍ਹਾਂ ਲੈ ਕੇ ਆਏ ਨੇ, ਪਰ ਜਦੋਂ ਆਨੰਦਪੁਰ ਦੇ ਵਿੱਚ ਪਹੁੰਚੇ ਤੇ ਉਹਨਾਂ ਨੇ ਫੇਰੂ ਦੀਆਂ ਬਾਹਾਂ ਲੱਕ ਦੇ ਪਿੱਛੇ ਬੰਨ ਲਈਆਂ ਤੇ ਦਾੜੀ ਤੋਂ ਫੜ ਲਏ। ਬਾਮ ਦਾਹਣੇ ਦੁਇ ਸਿੱਖ ਹੋਏ, ਅਰਧੋ ਅਰਧ ਸ਼ਮਸ ਗਹਿ ਦੋਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਸਿੱਖ ਫੇਰੂ ਦੇ ਖੱਬੇ ਪਾਸੇ ਸੀ, ਇੱਕ ਸਿੱਖ ਸੱਜੇ ਪਾਸੇ ਸੀ। ਸੱਜੇ ਪਾਸੇ ਵਾਲੇ ਸਿੱਖ ਨੇ ਸੱਜੇ ਪਾਸੇ ਦੀ ਅੱਧੀ ਦਾੜੀ ਫੜੀ ਹੋਈ ਸੀ ਤੇ ਖੱਬੇ ਪਾਸੇ ਜਿਹੜਾ ਸਿੱਖ ਸੀ ਉਹਨੇ ਬਾਕੀ ਦੀ ਅੱਧੀ ਦਾੜੀ ਫੜੀ ਹੋਈ ਸੀ ਆਪਣੇ ਹੱਥ ਦੇ ਵਿੱਚ। ਪਕੜੇ ਮਹਜੂਰ ਮੇ ਗਏ, ਸਰਬ ਸਭਾ ਸਭ ਦੇਖਤ ਪਏ। ਇਸੇ ਤਰ੍ਹਾਂ ਦਾੜੀ ਤੋਂ ਫੜ ਕੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਪਹੁੰਚੇ ਨੇ। ਵੱਡੀ ਸਭਾ ਦੇ ਵਿੱਚ ਸਤਿਗੁਰੂ ਜੀ ਸੁਸ਼ੋਭਿਤ ਸਨ। ਹੱਥ ਬੰਦ ਬੰਧਨ ਕੋਠਾਨੀ, ਬਿਕਸਤ ਸਤਿਗੁਰ ਗਿਰਾ ਬਖਾਨੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਜਦੋਂ ਫੇਰੂ ਮਸੰਦ ਨੂੰ ਖਿਲਾਰਿਆ ਗਿਆ ਤੇ ਸਤਿਗੁਰਾਂ ਨੇ ਹੁਕਮ ਕੀਤਾ ਕਿ ਦਾੜੀ ਨੂੰ ਛੱਡ ਦਿਓ, ਨਾਲ ਹੀ ਸਤਿਗੁਰਾਂ ਨੇ ਹੁਕਮ ਕੀਤਾ ਇਹਦੀਆਂ ਬਾਹਾਂ ਵੀ ਖੋਲ ਦਿਓ। ਸਿੱਖਾਂ ਨੇ ਹੁਕਮ ਦੀ ਤਾਮੀਲ ਕੀਤੀ, ਦਾੜੀ ਛੱਡ ਦਿੱਤੀ, ਬਾਹਾਂ ਖੋਲ ਦਿੱਤੀਆਂ। ਹੱਥ ਬੰਦ ਬੰਧਨ ਕੋ ਠਾਨੀ, ਹੱਥ ਜੋੜ ਕੇ ਫੇਰੂ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ। ਬਿਕਸਤ ਸਤਿਗੁਰ ਗਿਰਾ ਬਖਾਨੀ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਸੰਨਤਾ ਦੀ ਹਾਲਤ ਦੇ ਵਿੱਚ ਹੋ ਕੇ ਇਸ ਤਰ੍ਹਾਂ ਬਚਨ ਕਰਦੇ ਨੇ। ਕਹਿੰਦੇ ਨੇ, ਨਹੀਂ ਮਸੰਦ ਸਮ ਇਹ ਚਿੱਤ ਖੋਟਾ, ਲੰਗਰ ਕਰਤ ਗੁਰੂ ਰੱਖ ਓਟਾ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕੁਝ ਸਿੱਖਾਂ ਨੇ ਬਿਆਨ ਨਹੀਂ ਕੀਤਾ ਕਿ ਜਦੋਂ ਇਸ ਨੂੰ ਜਾ ਕੇ ਮਿਲੇ, ਤੁਹਾਡਾ ਹੁਕਮ ਸੁਣਾਇਆ, ਇਹਨੇ ਕੀ ਕੁਝ ਆਖਿਆ। ਅੰਤਰਜਾਮੀ ਸਤਿਗੁਰੂ ਗੋਬਿੰਦ ਸਿੰਘ ਜੀ ਸਾਰਾ ਹੀ ਕੁਝ ਜਾਣਦੇ ਸਨ। ਸਤਿਗੁਰਾਂ ਨੇ ਮੁਸਕਰਾ ਕੇ ਆਖਿਆ, ਨਹੀਂ ਮਸੰਦ ਸਮ ਇਹ ਚਿੱਤ ਖੋਟਾ। ਸਤਿਗੁਰੂ ਜੀ ਸਾਰਿਆਂ ਨੂੰ ਸੁਣਾ ਕੇ ਕਹਿੰਦੇ ਨੇ ਕਿ ਹੋਰਨਾ ਝੂਠੇ ਤੇ ਖੋਟੇ ਮਸੰਦਾਂ ਵਰਗਾ ਇਹ ਮਸੰਦ ਖੋਟਾ ਨਹੀਂ ਹੈ, ਝੂਠਾ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ, ਲੰਗਰ ਕਰਤ ਗੁਰੂ ਰੱਖ ਓਟਾ, ਇਹ ਤੇ ਗੁਰੂ ਦੀ ਓਟ ਨੂੰ ਧਾਰਨ ਕਰਦਾ, ਗੁਰੂ ਦੇ ਸਹਾਰੇ ਨੂੰ ਧਾਰਨ ਕਰਕੇ ਰੱਖਦਾ ਤੇ ਲੰਗਰ ਕਰਦਾ। ਸਿਰੇ ਪਾਉ ਛੁੱਟ ਵਾਹ ਦਿਵਾਯੋ, ਮਨ ਪ੍ਰਸੰਨ ਹੈ ਬਾਕ ਅਲਾਇਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਜ਼ਾ ਦੇਣ ਦੀ ਗੱਲ ਤੇ ਬੜੀ ਦੂਰ ਦੀ ਸੀ, ਸਤਿਗੁਰਾਂ ਨੇ ਉਹਨੂੰ ਬਹੁਤ ਕੀਮਤੀ ਸਰੋਪਾ ਬਖਸ਼ਿਸ਼ ਕੀਤਾ। ਮਨ ਪ੍ਰਸੰਨ ਹੈ ਬਾਕ ਅਲਾਇਓ, ਤੇ ਬੜੀ ਪ੍ਰਸੰਨਤਾ ਦੀ ਹਾਲਤ ਦੇ ਵਿੱਚ ਸਤਿਗੁਰਾਂ ਨੇ ਹੋ ਕੇ ਫੇਰ ਫੇਰੂ ਮਸੰਦ ਨੂੰ ਆਖਿਆ। ਕਹਿੰਦੇ ਨੇ, ਸ੍ਰੀ ਹਰ ਰਾਏ ਕਹਿਓ ਤਿਸ ਬੇਰਾ, ਮਮ ਖੀਸਾ ਖਰਚੋ ਕਰ ਤੇਰਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਇੱਕ ਸਮੇਂ ਫੇਰੂ ਤੈਨੂੰ ਆਖਿਆ ਸੀ ਕਿ ਮਮ ਖੀਸਾ ਮੇਰਾ ਖੀਸਾ ਹੈ, ਖਰਚ ਕਰ ਤੇਰਾ ਤੇ ਤੇਰਾ ਹੱਥ ਹੈ। ਭਾਵ ਕੇ ਫੇਰੂ ਨੂੰ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ ਕਿ ਖੀਸਾ ਮੇਰਾ ਹੈ, ਜੇਬ ਮੇਰੀ ਹੈ, ਪੈਸੇ ਉਹਦੇ ਚ ਨੇ ਤੇ ਹੱਥ ਕੱਢਣ ਵਾਲਾ ਖਰਚਣ ਵਾਲਾ ਤੇਰਾ ਹੈ। ਭਾਵ ਕੇ ਇਸ ਤਰ੍ਹਾਂ ਦਾ ਵਰਦਾਨ ਮਿਲਿਆ ਸੀ ਸਤਿਗੁਰੂ ਹਰ ਰਾਏ ਜੀ ਦੇ ਵੱਲੋਂ ਕਿ ਭਾਈ ਫੇਰੂ ਜਿੰਨਾ ਮਰਜ਼ੀ ਖਰਚ ਕਰ, ਜਿੰਨਾ ਮਰਜ਼ੀ ਖਰਚ ਕਰਕੇ ਲੰਗਰ ਲਾ, ਪਰ ਸਤਿਗੁਰਾਂ ਨੇ ਹੁਕਮ ਕੀਤਾ ਸੀ ਲੰਗਰ ਚਲਾਉਣਾ। ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਫੇਰੂ ਮਸੰਦ ਨੂੰ ਆਖਿਆ ਸੀ, ਭਾਈ ਹਮੇਸ਼ਾ ਲੰਗਰ ਲਾਉਣਾ ਹੈ, ਜਿੰਨਾ ਮਰਜ਼ੀ ਖਰਚ ਕਰ, ਤੇਰਾ ਹੱਥ ਹੋਵੇਗਾ ਤੇ ਮੇਰਾ ਬੋਝਾ ਹੋਵੇਗਾ, ਮੇਰਾ ਖੀਸਾ ਹੋਵੇਗਾ, ਭਾਵ ਕਿ ਤੈਨੂੰ ਮਾਇਆ ਦੀ ਕਦੇ ਤੋਟ ਨਹੀਂ ਆਵੇਗੀ, ਕਿਉਂਕਿ ਜੇਕਰ ਜੇਬ ਸਤਿਗੁਰੂ ਦੀ ਹੋਵੇ ਤੇ ਖਰਚਣ ਵਾਲਾ ਸਾਡਾ ਹੱਥ ਹੋਵੇ ਤੇ ਫਿਰ ਤੋਟ ਕਿਵੇਂ ਆ ਸਕਦੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹ ਬਚਨ ਯਾਦ ਦਵਾਇਆ ਫੇਰੂ ਨੂੰ ਕਿ ਫੇਰੂ ਭਾਈ, ਤੈਨੂੰ ਸਤਿਗੁਰੂ ਹਰ ਰਾਏ ਨੇ ਆਖਿਆ ਸੀ, ਮਮ ਖੀਸਾ ਖਰਚੋ ਕਰ ਤੇਰਾ, ਮੇਰਾ ਖੀਸਾ ਹੋਵੇਗਾ, ਤੇਰਾ ਹੱਥ ਹੋਵੇਗਾ, ਜਿੰਨਾ ਮਰਜ਼ੀ ਖਰਚ ਕਰ ਪਰ ਲੰਗਰ ਲਾ। ਆਵ ਤੇ ਖੀਸਾ ਪੀ ਹੋਏ ਤੋਹੀ, ਕਰੋ ਦੇਗ ਸਤ ਸੰਗਤ ਹੋਈ। ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਨਾਲ ਹੀ ਭਾਈ ਫੇਰੂ ਨੂੰ ਇੱਕ ਹੋਰ ਵਰਦਾਨ ਦੇ ਦਿੱਤਾ, ਜਿਹੜਾ ਵਰਦਾਨ ਸਤਿਗੁਰੂ ਹਰ ਰਾਏ ਜੀ ਦੇ ਦਿੱਤੇ ਹੋਏ ਵਰਦਾਨ ਤੋਂ ਵੀ ਬਹੁਤਾ ਵੱਡਾ ਸੀ। ਕਹਿੰਦੇ ਨੇ, ਆਵ ਤੇ ਖੀਸਾ ਪੀ ਹੋਏ ਤੋਹੀ, ਕਰੋ ਦੇਗ ਸਤ ਸੰਗਤ ਹੋਈ। ਸਤਿਗੁਰੂ ਜੀ ਕਹਿੰਦੇ ਨੇ, ਸਤਿਗੁਰੂ ਹਰ ਰਾਏ ਨੇ ਆਖਿਆ ਸੀ ਕਿ ਖੀਸਾ ਮੇਰਾ ਤੇ ਹੱਥ ਤੇਰਾ, ਪਰ ਸਤਿਗੁਰੂ ਜੀ ਕਹਿੰਦੇ ਨੇ, ਮੈਂ ਹੁਣ ਤੈਨੂੰ ਕਹਿਣਾ ਕਿ ਜੇਬ ਵੀ ਤੇਰੀ, ਖੀਸਾ ਵੀ ਤੇਰਾ ਤੇ ਹੱਥ ਵੀ ਤੇਰਾ, ਭਾਵ ਕਿ ਤੂੰ ਜਿੰਨਾ ਮਰਜ਼ੀ ਖਰਚ ਕਰ, ਪਰ ਨਾਲ ਸਤਿਗੁਰਾਂ ਨੇ ਹੁਕਮ ਕੀਤਾ, ਕਰੋ ਦੇਗ ਸਤ ਸੰਗਤ ਹੋਈ। ਭਾਈ ਫੇਰੂ, ਤੇਰੇ ਵਾਸਤੇ ਹੁਕਮ ਵੈਸਾ ਹੀ ਹੈ ਜਿਹੜਾ ਹੁਕਮ ਸਤਿਗੁਰੂ ਹਰ ਰਾਏ ਨੇ ਕੀਤਾ ਸੀ ਕਿ ਤੂੰ ਲੰਗਰ ਕਰਨਾ ਹੈ, ਸਤ ਸੰਗਤ ਨੂੰ ਛਕਾਉਣਾ। ਬਣਿਓ ਦੀਨ ਫੇਰੂ ਪੁੰਨ ਕਹਿ, ਖੀਸਾ ਕਰ ਤੁਮਰੋ ਸਭ ਹੈ। ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਬਚਨ ਕੀਤਾ, ਦੀਨ ਹੋ ਕੇ ਫਿਰ ਹੱਥ ਜੋੜ ਕੇ ਫੇਰੂ ਨੇ ਬੇਨਤੀ ਕੀਤੀ, ਨਹੀਂ ਸੱਚੇ ਪਾਤਸ਼ਾਹ, ਖੀਸਾ ਕਰ ਤੁਮਰੋ ਸਭ ਹੈ। ਸੱਚੇ ਪਾਤਸ਼ਾਹ, ਖੀਸਾ ਵੀ ਤੁਹਾਡਾ ਹੈ ਤੇ ਹੱਥ ਵੀ ਤੁਹਾਡਾ ਹੈ, ਨਾ ਮੇਰਾ ਖੀਸਾ ਹੈ ਤੇ ਨਾ ਮੇਰਾ ਹੱਥ ਹੈ। ਜੇ ਮੇਰੋ ਆਵ ਗੁਣ ਕੁਛ ਪਾਵੋ, ਸਵਾਮੀ ਹੋਏ ਸਜਾਏ ਫਰਮਾਵੋ। ਸੱਚੇ ਪਾਤਸ਼ਾਹ, ਜੇਕਰ ਤੁਸੀਂ ਮੇਰਾ ਕੋਈ ਔਗਣ ਜਾਣਦੇ ਹੋ ਤੇ ਕਿਰਪਾ ਕਰਕੇ, ਤੁਸੀਂ ਸਵਾਮੀ ਹੋ, ਮਾਲਕ ਹੋ, ਮੈਂ ਤੁਹਾਡਾ ਦਾਸ ਹਾਂ। ਜੇਕਰ ਕਿਸੇ ਪ੍ਰਕਾਰ ਦਾ ਮੈਂ ਕੋਈ ਓਗ ਕੀਤਾ ਹੈ, ਜੇਕਰ ਕੋਈ ਅਪਰਾਧ ਕੀਤਾ ਹੈ ਤੇ ਤੁਸੀਂ ਸਜ਼ਾ ਦਾ ਹੁਕਮ ਦਿਓ, ਮੈਨੂੰ ਸਜ਼ਾ ਕੀ ਹੈ।
ਇਸੀ ਰੀਤ ਅਗ ਯੋਗ ਮਿਟਾਏ, ਬਖਸ਼ੋ ਲੀਜੈ ਚਰਨ ਮਿਲਾਏ।
ਫੇਰੂ ਜੀ ਕਹਿੰਦੇ ਨੇ, ਇਸੇ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ, ਤੁਸੀਂ ਆਪਣੇ ਦਾਸਾਂ ਦੇ ਵੱਡੇ ਤੋਂ ਵੱਡੇ ਪਾਪ ਮਿਟਾ ਦਿੰਦੇ ਹੋ, ਬਖਸ਼ ਲੈਂਦੇ ਹੋ, ਚਰਨਾਂ ਦੇ ਨਾਲ ਜੋੜ ਲੈਂਦੇ ਹੋ।
ਹੇ ਪ੍ਰਭੂ, ਖੋਟੇ ਖਰੇ ਤੁਮਾਰੇ, ਦਾਸ ਸਦਾ ਹੈ ਅਵਗੁਣ ਯਾਰੇ।
ਫੇਰੂ ਜੀ ਨੇ ਹੱਥ ਜੋੜ ਕੇ ਆਖਿਆ ਕਿ ਹੇ ਪ੍ਰਭੂ ਜੀ, ਹੇ ਸਤਿਗੁਰੂ ਜੀ, ਖੋਟੇ ਵੀ ਤੁਹਾਡੇ ਨੇ ਤੇ ਖਰੇ ਵੀ ਤੁਹਾਡੇ ਨੇ, ਚੰਗੇ ਵੀ ਤੁਹਾਡੇ ਨੇ ਤੇ ਮਾੜੇ ਵੀ ਤੁਹਾਡੇ ਨੇ, ਅਰਦਾਸ ਸਦਾ ਹੈ ਅਵਗਣ ਹਾਰੇ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ, ਜਿਹੜੇ ਦਾਸ ਹੁੰਦੇ ਨੇ, ਜਿਹੜੇ ਸੇਵਕ ਹੁੰਦੇ ਨੇ, ਉਹ ਤੇ ਹਮੇਸ਼ਾ ਔਗਣਾਂ ਦੇ ਨਾਲ ਭਰੇ ਹੁੰਦੇ ਨੇ, ਮੈਂ ਵੀ ਤੁਹਾਡੇ ਦਾਸਾਂ ਦੇ ਵਿੱਚੋਂ ਇੱਕ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੋਈ ਵੀ ਬਚਨ ਨਾ ਕੀਤਾ, ਫਿਰ ਕੋਈ ਸਜ਼ਾ ਨਾ ਦਿੱਤੀ। ਸਤਿਗੁਰੂ ਜੀ ਉਸ ਫੇਰੂ ਮਸੰਦ ਦੀਆਂ ਬੇਨਤੀਆਂ ਦੇ ਉੱਤੇ ਪ੍ਰਸੰਨ ਹੀ ਹੋਏ।
ਏਕ ਮਸੰਦ ਕੰਬੇ ਉਣ ਕੇਰਾ, ਕਹਿ ਕਰ ਤਹਿ ਆਨਿਓ ਤਿਸ ਬੇਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਹੋਰ ਮਸੰਦ ਸੀ, ਉਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਾਜ਼ਰ ਲਿਆਂਦਾ ਗਿਆ, ਪੇਸ਼ ਕੀਤਾ ਗਿਆ।
ਪ੍ਰਭ ਜਬ ਬੂਝਿਓ ਤੂੰ ਕੋ ਅਹੈ, ਮੈਂ ਮਸੰਦ ਨਹੀਂ ਤ੍ਰਾਸਤ ਕਹਿ।
ਕੰਮੋ ਜਾਤੀ ਦਾ ਸੀ ਉਹ ਮਸੰਦ, ਜਿਹੜਾ ਕਿ ਉਸੇ ਜਾਤੀ ਦੇ ਲੋਕਾਂ ਦੇ ਕੋਲੋਂ ਗੁਰੂ ਘਰ ਦੀ ਉਗਰਾਹੀ ਇਕੱਠਾ ਕਰਦਾ ਸੀ। ਜਦੋਂ ਸਤਿਗੁਰਾਂ ਨੇ ਪੁੱਛਿਆ, ਕੋ ਤੂੰ ਹੈ, ਸਤਿਗੁਰੂ ਜੀ ਕਹਿੰਦੇ ਨੇ, ਤੂੰ ਕੌਣ ਹੈ? ਤੇ ਕਹਿੰਦਾ, ਮੈਂ ਮਸੰਦ ਨਹੀਂ ਤ੍ਰਾਸਤ ਕਹਿ। ਡਰਦਾ ਮਾਰਾ ਕਹਿਣ ਲੱਗਾ, ਸੱਚੇ ਪਾਤਸ਼ਾਹ, ਮੈਂ ਤੇ ਮਸੰਦ ਨਹੀਂ ਹਾਂ।
ਇਨ ਆਗੇ ਅਰਪਤ ਤਨ ਰਹਿਓ, ਮੈਂ ਕਲ ਹੋਇ ਕੇ ਤੂੰ ਨਾ ਲਹਿਓ।
ਹੱਥ ਜੋੜ ਕੇ ਉਹ ਕਹਿੰਦਾ ਕਿ ਸੱਚੇ ਪਾਤਸ਼ਾਹ, ਇਹਨਾਂ ਦੇ ਅੱਗੇ ਹੀ ਮੈਂ ਆਪਣਾ ਧਨ ਅਰਪਣ ਕਰਦਾ ਰਿਹਾ ਹਾਂ, ਜਿਹੜਾ ਵੀ ਗੁਰੂ ਘਰ ਦੀ ਉਗਰਾਹੀ ਦੇ ਵਾਸਤੇ ਇਕੱਠਾ ਕੀਤਾ। ਕਹਿਣ ਤੋਂ ਭਾਵ ਹੈ ਕਿ ਫੇਰੂ ਮਸੰਦ ਦੇ ਅੱਗੇ ਪਿੱਛੇ ਵੀ ਇਸ ਤਰ੍ਹਾਂ ਦਾ ਬਹੁਤਾ ਸਾਰਾ ਜ਼ਿਕਰ ਆਇਆ ਕਿ ਕਈ ਮਸੰਦ ਵੱਡੇ ਸਨ ਤੇ ਕਈ ਮਸੰਦ ਛੋਟੇ ਸਨ। ਜਿਹੜੇ ਵੱਡੇ ਮਸੰਦ ਸਨ, ਛੋਟੇ ਮਸੰਦ ਉਗਰਾਹੀ ਕਰਕੇ ਉਹ ਉਹਨਾਂ ਨੂੰ ਵੱਡਿਆਂ ਨੂੰ ਦਿਆ ਕਰਦੇ ਸਨ। ਉਹ ਕਹਿੰਦਾ ਜੀ ਸੱਚੇ ਪਾਤਸ਼ਾਹ ਮੈਂ ਤੇ ਭਾਈ ਫੇਰੂ ਨੂੰ ਹੀ ਉਗਰਾਹੀ ਦਿੰਦਾ ਰਿਹਾ ਹਾਂ, ਮੈਂ ਇਕੱਲੇ ਨੇ ਕੋਈ ਉਗਰਾਹੀ ਨਹੀਂ ਕੀਤੀ। ਕਹਿੰਦਾ ਮੈਂ ਇਕੱਲ ਤੋਂ ਕਿਤੋਂ ਨਾ ਲਹਿਓ, ਮੈਂ ਇਕੱਲੇ ਨੇ ਕਿਤੋਂ ਵੀ ਕੋਈ ਉਗਰਾਹੀ ਨਹੀਂ ਲਈ, ਜੋ ਲਿਆ ਹੈ ਉਹ ਭਾਈ ਫੇਰੂ ਨੂੰ ਦਿੱਤਾ। ਰਾਉ ਨਾਮ ਕਹਿਤ ਹੈ ਮੇਰੋ, ਲੰਗਰ ਕਰਤ ਨਾਮ ਪ੍ਰਭ ਤੇਰੋ। ਉਹ ਮਸੰਦ ਕਹਿੰਦਾ ਸੱਚੇ ਪਾਤਸ਼ਾਹ ਮੇਰਾ ਨਾਮ ਹੈ ਰਾਉ, ਤੇ ਮੈਂ ਵੀ ਲੰਗਰ ਕਰਦਾ ਹਾਂ ਸੱਚੇ ਪਾਤਸ਼ਾਹ ਤੁਹਾਡੇ ਨਾਮ ਦੇ ਨਿਮਿਤ। ਸੰਗਤ ਜੋ ਕੰਬੋਯਨ ਕੇਰੀ, ਮੈਂ ਉਗਰਾਹਤ ਕਾਰ ਕਨੇਰੀ। ਭਾਵ ਕੇ ਜਿਹੜੀ ਕੰਮੋ ਜਾਤੀਆਂ ਦੀ ਸੰਗਤ ਹੈ, ਉਸ ਸਾਰੀ ਸੰਗਤ ਦੀ ਮੈਂ ਉਗਰਾਹੀ ਇਕੱਠੀ ਕਰਦਾ। ਹੈ ਦਿਪਾਲਪੁਰ ਮੇਰੋ ਬਾਸਾ, ਰਾਵਰ ਆਸ ਸਦਾ ਪਰ ਵਾਸਾ। ਕਹਿੰਦਾ ਸੱਚੇ ਪਾਤਸ਼ਾਹ ਮੈਂ ਹਮੇਸ਼ਾ ਤੁਹਾਡੀ ਆਸ ਨੂੰ, ਤੁਹਾਡੇ ਪ੍ਰਵਾਸੇ ਨੂੰ ਧਾਰਨ ਕਰਕੇ ਰੱਖਦਾ ਹਾਂ। ਮੈਂ ਦਿਪਾਲਪੁਰ ਦਾ ਸੱਚੇ ਪਾਤਸ਼ਾਹ ਰਹਿਣ ਵਾਲਾ ਹਾਂ। ਦਿਆਲਪੁਰ ਤਹਿਸੀਲ ਦੇ ਵਿੱਚ ਰਾਵਾਂ ਕੇ ਪਿੰਡ ਹੈ, ਉੱਥੇ ਭਾਈ ਰਾਉ ਜੀ ਦੀ ਪੱਕੀ ਸਮਾਧ ਹੈ ਤੇ ਉਹਨਾਂ ਦੀ ਔਲਾਦ ਵੀ ਉੱਥੇ ਹੈ, ਜਿਨ੍ਹਾਂ ਦਾ ਸਤਿਕਾਰ ਵੀ ਹੁੰਦਾ ਹੈ। ਪਿੰਡ ਦੇ ਵਿੱਚ, ਇਲਾਕੇ ਦੇ ਵਿੱਚ ਕੰਮੋ ਜਾਤੀ ਦੇ ਸਿੰਘ ਫੈਲੇ ਹੋਏ ਹਨ, ਭਾਈ ਰਾਉ ਜੀ ਵੀ ਕੰਮੋ ਸਨ। ਇਹ ਸੰਪਾਦਕ ਜੀ ਨੇ ਨੋਟ ਦਿੱਤਾ ਹੈ ਰਾਉ ਮਸੰਦ ਦੇ ਵਾਸਤੇ। ਸੁਣ ਸਤ ਗੁਰ ਫੇਰੂ ਦਿਸ਼ ਲਹਿਓ, ਹੈ ਪ੍ਰਭ ਇਸੀ ਰੀਤ ਜਿਮ ਕਹਿਓ। ਜਦੋਂ ਰਾਉ ਮਸੰਦ ਨੇ ਇਸ ਤਰ੍ਹਾਂ ਬਿਆਨ ਕੀਤਾ ਤੇ ਸਤਿਗੁਰਾਂ ਨੇ ਫਿਰ ਭਾਈ ਫੇਰੂ ਦੇ ਵੱਲ ਦੇਖਿਆ ਤੇ ਹੱਥ ਜੋੜ ਕੇ ਫਿਰ ਭਾਈ ਫੇਰੂ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੈ ਜਿਸ ਤਰ੍ਹਾਂ ਇਸ ਨੇ ਬਿਆਨ ਕੀਤਾ ਹੈ, ਇਹ ਝੂਠ ਨਹੀਂ ਬੋਲਦਾ। ਕੋਟ ਕਮਾਲੀਏ ਜੋਦ ਮਸੰਦ, ਸੋਇਆ ਨਿਉ ਸਿੰਘਣ ਕਰ ਬੰਦ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਇੱਕ ਹੋਰ ਮਸੰਦ ਨੂੰ ਬੰਨ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਹੜਾ ਕਿ ਕੋਟ ਕਮਾਲੀਏ ਦਾ ਸੀ। ਕੋਟ ਕਮਾਲੀਆ ਇੱਕ ਕਸਬਾ ਹੈ ਜੋ ਹੁਣ ਲਾਇਲਪੁਰ ਦੇ ਜ਼ਿਲ੍ਹੇ ਦੇ ਵਿੱਚ ਹੈ। ਇੱਥੇ ਭਾਈ ਜੋਧ ਜੀ ਦਾ ਟਿਕਾਣਾ ਹੈ, ਧਰਮਸ਼ਾਲਾ ਵੀ ਹੈ, ਉਹਨਾਂ ਦੀ ਸੰਤਾਨ ਵੀ ਕਮਾਲੀਏ ਵਸਦੀ ਹੈ। ਦੂਜਾ ਟਿਕਾਣਾ ਮਖਦੂਮਪੁਰ ਵੀ ਡੇਰਾ ਭਾਈ ਜੋਧ ਨਾਮ ਕਰਕੇ ਪ੍ਰਸਿੱਧ ਹੈ। ਇਹ ਥਾਂ ਜ਼ਿਲ੍ਹੇ ਮੁਲਤਾਨ ਦੇ ਵਿੱਚ ਹੈ। ਉੱਥੋਂ ਦੇ ਮਸੰਦ ਨੂੰ ਹਾਜ਼ਰ ਕੀਤਾ ਸਤਿਗੁਰਾਂ ਦੇ ਦਰਬਾਰ ਦੇ ਵਿੱਚ। ਬੂਝਿਓ ਤਿਸ ਕੋ ਪਿਖਤ ਗੁਸਾਈ, ਕੋ ਹੈ ਤੂੰ ਕਿਸ ਨਗਰ ਬਸਾਈ। ਉਸ ਨੂੰ ਦੇਖ ਕੇ ਸਤਿਗੁਰਾਂ ਨੇ ਹੁਕਮ ਕੀਤਾ, ਕਹਿੰਦੇ ਨੇ ਤੂੰ ਕੌਣ ਹੈ ਤੇ ਕਿਹੜੇ ਨਗਰ ਦੇ ਵਿੱਚ ਵਸਦਾ ਹੈ। ਤਰਾਸ ਪਾਏ ਤਿੰਨ ਜੋਰੇ ਹਾਥ, ਨਾਮ ਮੋਹਿ ਜ਼ੁਹਦੀ ਕਹਿ ਨਾਥ। ਹੱਥ ਜੋੜੇ ਡਰ ਨੂੰ ਧਾਰਨ ਕੀਤਾ, ਕਹਿੰਦਾ ਸੱਚੇ ਪਾਤਸ਼ਾਹ ਹੇ ਨਾਥ ਮੇਰਾ ਨਾਮ ਹੈ ਜ਼ੁਹਦੀ। ਜ਼ੁਹਦ ਕਰੂੰ ਮੈਂ ਦੇ ਗਿਆ ਚਾਵੋ, ਜਾਂ ਤੇ ਜ਼ੁਹਦੀ ਨਾਮ ਕਹਾਵੋ। ਜ਼ੁਹਦ ਦਾ ਭਾਵ ਹੁੰਦਾ ਬੰਦਗੀ। ਕਹਿੰਦਾ ਸੱਚੇ ਪਾਤਸ਼ਾਹ ਮੈਂ ਬੰਦਗੀ ਕਰਦਾ ਹਾਂ, ਸੱਚੇ ਪਾਤਸ਼ਾਹ ਫੇਰੂ ਭਾਈ ਦੀ ਤਰ੍ਹਾਂ ਲੰਗਰ ਚਲਾਉਂਦਾ ਹਾਂ, ਇਸੇ ਕਰਕੇ ਮੈਨੂੰ ਸਾਰੇ ਲੋਕ ਜ਼ੁਹਦੀ ਕਹਿੰਦੇ ਨੇ। ਪਿਖ ਫੇਰੂ ਦਿਸ਼ ਸੋਪੀ ਛੁਟਾਇਓ, ਛੁਟਤ ਨਮੋ ਕਰ ਕਰ ਹਰ ਖਾਇਓ। ਜਦੋਂ ਇਸ ਜ਼ੁਹਦੀ ਨੇ ਇਸ ਤਰ੍ਹਾਂ ਬਿਆਨ ਕੀਤਾ ਤੇ ਦੁਬਾਰਾ ਫੇਰ ਭਾਈ ਫੇਰੂ ਦੇ ਵੱਲ ਹੀ ਸਤਿਗੁਰਾਂ ਨੇ ਦੇਖਿਆ ਤੇ ਭਾਈ ਫੇਰੂ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਇਹ ਵੀ ਠੀਕ ਬਿਆਨ ਕਰ ਰਿਹਾ, ਇਹ ਵੀ ਇਸੇ ਤਰ੍ਹਾਂ ਕਰਦਾ ਹੈ, ਲੰਗਰ ਲਾਉਂਦਾ ਹੈ ਤੇ ਬੜਾ ਬੰਦਗੀ ਵਾਲਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਵੀ ਮਾਫ਼ ਕਰ ਦਿੱਤਾ, ਕੁਝ ਨਾ ਆਖਿਆ, ਉਹ ਬੜਾ ਖੁਸ਼ ਹੋਇਆ। ਇੱਕ ਮਸੰਦ ਜਗਤਾ ਜਿਸ ਨਾਮੋ, ਲਵਪੁਰ ਆਦਿਕ ਸਿੱਖ ਜੇ ਤਾਮੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਹੋਰ ਮਸੰਦ ਸੀ ਜਿਸ ਦਾ ਨਾਮ ਸੀ ਜਗਤਾ, ਜਿਹੜਾ ਕਿ ਲਾਹੌਰ ਦਾ ਰਹਿਣ ਵਾਲਾ ਸੀ। ਤਿੰਨ ਤੇ ਯੁਗ ਰਾਹਤ ਗੁਰਕਾਰ, ਸੋ ਗਹਿ ਕਰ ਆਨਿਓ ਦਰਬਾਰ। ਇਸ ਜਗਤੇ ਨੂੰ ਵੀ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਹਾਜ਼ਰ ਕੀਤਾ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਵੀ ਪੁੱਛਿਆ, ਸਵਾਲ ਕੀਤਾ। ਬੂਝੇ ਤੇ ਹੋਏ ਦੀਨ ਉਚਾਰਾ, ਹੇ ਪ੍ਰਭ ਲੇਕਰ ਨਾਮ ਤੁਮਾਰਾ। ਉਹਨੂੰ ਵੀ ਪੁੱਛਿਆ ਗਿਆ, ਉਹਨੇ ਵੀ ਸਤਿਗੁਰਾਂ ਦੇ ਅੱਗੇ ਹੱਥ ਜੋੜੇ ਤੇ ਆਖਿਆ ਹੇ ਪ੍ਰਭੂ ਲੈ ਕਰ ਨਾਮ ਤੁਹਾਰਾ, ਹੇ ਸੱਚੇ ਪਾਤਸ਼ਾਹ ਮੈਂ ਤੁਹਾਡਾ ਨਾਮ ਹਮੇਸ਼ਾ ਲੈਂਦਾ ਹਾਂ, ਕਰਦਾ ਕੀ ਹਾਂ ਅੱਗੇ ਬਿਆਨ ਕਰਦਾ। ਕਹਿੰਦਾ ਮਾਂਗ ਮਾਂਗ ਗੁਜਰਾਨ ਚਲਾਵੋ ਨਹੀਂ ਮਸੰਦ ਮੈਂ ਨਾਮ ਕਹਾਵੋ। ਸੱਚੇ ਪਾਤਸ਼ਾਹ ਮੈਂ ਆਪਣੇ ਆਪ ਦਾ ਨਾਮ ਹੀ ਮਸੰਦ ਨਹੀਂ ਕਹਾਉਂਦਾ, ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਤੁਹਾਡਾ ਨਾਮ ਲੈ ਕੇ ਮੰਗ ਮੰਗ ਕੇ ਸਿੱਖਾਂ ਤੋਂ ਮੈਂ ਆਪਣੇ ਗੁਜ਼ਾਰੇ ਨੂੰ ਚਲਾਉਂਦਾ। ਬਿਪਰ ਜਾਤ ਮੇਰੀ ਸਭ ਜਾਣ ਨਾਮ ਗੁਰੂ ਲੈ ਬੇ ਮੁਝ ਮਨ। ਸੱਚੇ ਪਾਤਸ਼ਾਹ ਮੇਰੀ ਜਾਤੀ ਹੈ ਪੰਡਿਤ, ਸੱਚੇ ਪਾਤਸ਼ਾਹ ਇਸ ਗੱਲ ਨੂੰ ਸਾਰੇ ਜਾਣਦੇ ਨੇ ਕਿ ਮੈਂ ਤੁਹਾਡਾ ਨਾਮ ਲੈ ਕੇ ਹੀ ਆਪਣਾ ਗੁਜ਼ਾਰਾ ਚਲਾਉਂਦਾ ਹਾਂ ਮੰਗ ਮੰਗ ਕੇ। ਕਿਰਪਾ ਨਿਦਾਨ ਸੁਣਤ ਮੁਚਵਾਏ ਸਭ ਫੇਰੂ ਕੇ ਸੰਗ ਮਿਲਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਹਨਾਂ ਸਾਰਿਆਂ ਮਸੰਦਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੁਝ ਨਾ ਆਖਿਆ, ਕੋਈ ਸਜ਼ਾ ਵੀ ਨਾ ਦਿੱਤੀ, ਸਾਰਿਆਂ ਨੂੰ ਫੇਰੂ ਦੇ ਨਾਲ ਹੀ ਮਿਲਾ ਦਿੱਤਾ। ਭਾਵ ਕੇ ਫੇਰੂ ਮਸੰਦ ਵੱਡਾ ਸੀ, ਇਹ ਜਿੰਨੇ ਵੀ ਮਸੰਦ ਸੀ ਇਹ ਛੋਟੇ ਸੀ, ਜਿਹੜੇ ਕਿ ਫੇਰੂ ਦੇ ਅਨੁਸਾਰ ਹੀ ਹੋ ਕੇ ਹੀ ਚੱਲਦੇ ਨੇ। ਭਾਈ ਫੇਰੂ ਦੇ ਵਾਸਤੇ ਸੰਪਾਦਕ ਜੀ ਇੱਕ ਲੰਮਾ ਨੋਟ ਦਿੰਦੇ ਨੇ, ਮੈਂ ਉਹ ਸਾਧ ਸੰਗਤ ਦੇ ਸਨਮੁਖ ਪੇਸ਼ ਕਰਾਂਗਾ। ਫੇਰੀ ਕਰਕੇ ਵਪਾਰ ਕਰਦਾ ਇੱਕ ਵਪਾਰੀ ਗੁਰੂ ਹਰ ਰਾਏ ਜੀ ਦਾ ਸਿੱਖ ਹੋਇਆ ਸੀ। ਇਹ ਗਿਆਤਾ ਗੇ ਹੋ ਕੇ ਗੁਰੂ ਜੀ ਵੱਲੋਂ ਨੱਕੇ ਦਾ ਮਸੰਦ ਥਾਪਿਆ ਗਿਆ, ਇਹ ਫੇਰੂ ਸੀ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਸ ਵੇਲੇ ਇਹਨਾਂ ਦੀ ਸਰਲਤਾ ਤੇ ਆਤਮ ਅਵਸਥਾ ਤੇ ਖੁਸ਼ ਹੋ ਕੇ ਫੇਰੂ ਸੱਚ ਦਾੜੀ ਤੇ ਸੰਗਤ ਸਾਹਿਬ ਦਾ ਇਸ ਫੇਰੂ ਨੂੰ ਵਰਦਾਨ ਦਿੱਤਾ। ਇਹਨਾਂ ਦਾ ਡੇਰਾ ਪਿੰਡ ਮੀਏ ਕੇ ਮੌੜ ਦੁਨੀਆਂ ਦੀ ਤਹਿਸੀਲ ਦੇ ਵਿੱਚ ਹੁਣ ਤੱਕ ਹੈ, ਜਿਸ ਨਾਲ ਬਹੁਤ ਜ਼ਿਮੀ ਤੇ ਜਾਗੀਰ ਵੀ ਹੈ। ਭਾਈ ਫੇਰੂ ਜੀ ਕਵੀ ਵੀ ਹੋਏ ਹਨ, ਉਹਨਾਂ ਦੇ ਲਿਖੇ ਛੰਦ ਟੋਲਣ ਯੋਗ ਹਨ। ਦੋ ਇੱਕ ਜੋ ਹੱਥ ਆਏ ਹਨ ਮੈਂ ਇਸ ਜਗ੍ਹਾ ਦੇ ਉੱਤੇ ਬਿਆਨ ਕਰਦਾ ਹਾਂ। ਸੰਪਾਦਕ ਜੀ ਕਹਿ ਰਹੇ ਨੇ ਕਿ ਕਵੀ ਵੀ ਬੜੇ ਉੱਚ ਕੋਟੀ ਦੇ ਸਨ, ਜਿਨ੍ਹਾਂ ਨੇ ਕਵਿਤਾਵਾਂ ਵੀ ਲਿਖੀਆਂ, ਉਹਨਾਂ ਦੀਆਂ ਥੋੜੀਆਂ ਕਵਿਤਾਵਾਂ ਦਾ ਹਵਾਲਾ ਦਿੰਦੇ ਨੇ ਸੰਪਾਦਕ ਜੀ। ਰਾਗ ਸ਼ਾਮ ਕਲਿਆਣ ਦੇ ਵਿੱਚ ਫੇਰੂ ਜੀ ਨੇ ਇਸ ਤਰ੍ਹਾਂ ਲਿਖਿਆ, ਸਾਡੇ ਸੱਜਣਾ ਜੀ ਸਾਨੂੰ ਤੇਰੀ ਮਣੀ, ਨਿਮਾਣਿਆਂ ਦਾ ਮਾਣ ਸੁਣੀਵੇ ਸਾਡੀ ਵੀ ਤਾਂਗ ਤਣੀ, ਤੈਂ ਜਿਹਾ ਸਾਨੂੰ ਹੋਰ ਨਾ ਕੋਈ, ਅਸੀਂ ਢੂੰਡੀ ਬਣੀ ਬਣੀ, ਫੇਰੂ ਜਾਣ ਸੱਜਣ ਤੋਂ ਵਾਰੀ ਤਾਂ ਭਲੀ ਬਣੀ। ਇਹ ਸ਼ਾਮ ਕਲਿਆਣ ਦੇ ਵਿੱਚ ਫੇਰੂ ਨੇ ਕਵਿਤਾ ਲਿਖੀ ਹੈ। ਇਸ ਤੋਂ ਇਲਾਵਾ ਰਾਗ ਕਾਨਣਾ ਦੇ ਵਿੱਚ ਭਾਈ ਫੇਰੂ ਨੇ ਇਸ ਤਰ੍ਹਾਂ ਲਿਖਿਆ, ਮਾਏ ਨੀ ਮੇਰਾ ਕੌਣ ਕੱਤੇ ਹੁਣ ਪੋਣੀਆਂ, ਸੁਧ ਬਿਸਰੀ ਮੇਰੀ ਮਤ ਬੌਰਾਨੀ, ਪ੍ਰੀਤਮ ਪ੍ਰੇਮ ਝੁੰਝੂਣੀਆਂ, ਨੇਹ ਲੱਗਾ ਲਗ ਟੁੱਟਦਾ ਨਾਹੀਂ, ਸੌ ਬਾਝੋ ਗੱਲਾਂ ਊਣੀਆਂ, ਫੇਰੂ ਜਿਉਂਦਿਆਂ ਨੇਹ ਵਿਸਰੈ ਨਾਹੀਂ ਮੋਇਆ ਬੇ ਦੂਣ ਚਾਉਣੀਆਂ। ਇਹ ਵੀ ਫੇਰੂ ਜੀ ਦੀ ਲਿਖਤ ਹੈ। ਅੱਗੇ ਰਾਗ ਸੂਹੀ ਲਲਿਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਭਾਈ ਫੇਰੂ ਜੀ ਨੇ, ਸੌ ਦੀਆਂ ਰਜ਼ਾਈ ਮਨ ਵੇ ਅੜਿਆ, ਦਰਦ ਵੰਦਾਂ ਦੇ ਦਰਦ ਦੇ ਧੂਏ, ਧੁਕਣ ਸਾਂਝ ਸਵਾਹੀ ਵੇ ਅੜਿਆ, ਡਰਦਾ ਰਹੇ ਤੂੰ ਜਬ ਲਗ ਜੀਵੇ, ਉਹ ਭਾਣੇ ਦਾ ਸਾਈ ਵੇ ਅੜਿਆ, ਯਾਦ ਕਰੇ ਇੱਕ ਪਲ ਨਾ ਵਿਸਰੇ, ਕਦੇ ਨਾ ਕੰਡ ਵਲਾਈ ਵੇ ਅੜਿਆ, ਫੇਰੂ ਹਾਸਲ ਥੀਆ ਲੋੜੇ ਤਾਂ ਮੋਲ ਨਾ ਕੱਢੇ ਆਹੀ ਵੇ ਅੜਿਆ। ਇਹ ਵੀ ਭਾਈ ਫੇਰੂ ਜੀ ਦੀ ਲਿਖਤ ਹੈ। ਭਾਵ ਕੇ ਭਾਈ ਫੇਰੂ ਜੀ ਮਸੰਦ ਵੀ ਸਨ, ਉਹ ਸਾਧ ਵੀ ਸਨ ਤੇ ਉੱਚ ਕੋਟੀ ਦੇ ਕਵੀ ਵੀ ਸਨ। ਇਸ ਤਰੀਕੇ ਦਾ ਬਿਆਨ ਦਿੱਤਾ ਹੈ ਸੰਪਾਦਕ ਜੀ ਨੇ, ਇਤਨੇ ਮੈਂ ਫਕੀਰ ਮਿਲ ਚਾਰ ਆਏ ਜਹਾਂ ਲੱਗਿਓ ਦਰਬਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੰਨੇ ਚਿਰ ਨੂੰ ਚਾਰ ਫਕੀਰ ਮਿਲ ਕੇ ਉਥੇ ਪਹੁੰਚ ਗਏ ਨੇ ਜਿੱਥੇ ਸਤਿਗੁਰਾਂ ਦਾ ਦਰਬਾਰ ਲੱਗਿਆ ਸੀ। ਫੇਰੂ ਕੇ ਚੇਲੇ ਸੁਣ ਪਾਛੇ ਪਹੁੰਚੇ ਲੇ ਅਕੋਰ ਕੋ ਆਛੇ, ਕਿਉਂਕਿ ਪਿੱਛੇ ਵੀ ਇਸ ਗੱਲ ਦਾ ਜ਼ਿਕਰ ਆਇਆ ਕਿ ਭਾਈ ਫੇਰੂ ਜੀ ਸਾਧ ਵੀ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਿਹੜੇ ਫਕੀਰ ਆਏ ਨੇ ਇਹ ਚਾਰੇ ਦੇ ਚਾਰੇ ਭਾਈ ਫੇਰੂ ਦੇ ਚੇਲੇ ਸਨ, ਜਿਨ੍ਹਾਂ ਨੂੰ ਜਦੋਂ ਪਤਾ ਲੱਗਾ ਕਿ ਸਤਿਗੁਰਾਂ ਦੇ ਕੋਲ ਪਹੁੰਚੇ ਨੇ ਭਾਈ ਫੇਰੂ ਜੀ, ਤੇ ਉਹ ਪਿੱਛੇ ਹੀ ਇਹਨਾਂ ਦੇ ਪਹੁੰਚ ਗਏ ਸਨ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਇਹਨਾਂ ਨੇ ਸਤਿਗੁਰਾਂ ਦੇ ਵਾਸਤੇ ਭੇਟਾਵਾਂ ਵੀ ਲਿਆਂਦੀਆਂ। ਚਰਨ ਦਾਸ ਬ੍ਰਿੰਦਾਵਨ ਦੋਏ, ਖਾਨ ਸ਼ਾਹ ਅਰ ਚੋਖਾ ਸੋਏ। ਚੌਵਾਂ ਦੇ ਨਾਮ ਇਸ ਪ੍ਰਕਾਰ ਸਨ। ਇੱਕ ਦਾ ਨਾਮ ਸੀ ਚਰਨ ਦਾਸ, ਦੂਸਰੇ ਦਾ ਨਾਮ ਸੀ ਬ੍ਰਿੰਦਾਵਨ, ਤੀਸਰੇ ਦਾ ਨਾਮ ਸੀ ਖਾਨ ਸ਼ਾਹ, ਤੇ ਚੌਥੇ ਦਾ ਨਾਮ ਸੀ ਚੋਖਾ। ਬੜਵਾ ਚਪਲ ਸੁਹੇਲੀ ਨਾਮ, ਖਰੀ ਕਰੀ ਆ ਗਏ ਅਬੀਰਾਮ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਹਨਾਂ ਦੇ ਕੋਲ ਇੱਕ ਘੋੜੀ ਸੀ ਜਿਹੜੀ ਕਿ ਬੜੀ ਚੰਚਲ ਸੀ। ਕਵੀ ਜੀ ਲਿਖਦੇ ਨੇ ਉਸ ਘੋੜੀ ਦਾ ਨਾਮ ਸੀ ਸੁਹੇਲੀ। ਉਹ ਸੁਹੇਲੀ ਨਾਂ ਦੀ ਘੋੜੀ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹਨਾਂ ਨੇ ਅਰਪਣ ਕੀਤੀ।
ਅਪਰ ਵਸਤ ਸਭ ਆ ਗਏ ਤਰੀ, ਸ੍ਰੀ ਸਤਿਗੁਰ ਕੋ ਅਰਪਣ ਕਰੀ।
ਕਵੀ ਜੀ ਲਿਖਦੇ ਨੇ ਕਿ ਘੋੜੀ ਤੋਂ ਇਲਾਵਾ ਜਿਹੜੀਆਂ ਹੋਰ ਭੇਟਾਵਾਂ ਸਨ ਉਹ ਵੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇਹਨਾਂ ਨੇ ਅਰਪਣ ਕੀਤੀਆਂ।
ਪੋਤਾ ਚੇਲਾ ਨਾਮ ਸੋਮਾਲੀ, ਜਗਤ ਭਗਤ ਦੋਨੋਂ ਲੇ ਨਾਲੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਪੋਤਾ ਚੇਲਾ ਨਾਮ ਸੋਮਾਲੀ, ਕਹਿਣ ਤੋਂ ਪਾਵੇ ਹੈ ਕਿ ਭਾਈ ਫੇਰੂ ਜੀ ਦੇ ਚੇਲੇ ਦਾ ਚੇਲਾ। ਜਦੋਂ ਕਿਸੇ ਦਾ ਕੋਈ ਗੁਰੂ ਹੁੰਦਾ, ਆਮ ਤੌਰ ਦੇ ਉੱਤੇ ਸੰਗੀਤਕਾਰਾਂ ਦੇ ਵਿੱਚ ਐਸਾ ਚੱਲਦਾ ਕਿ ਜਿਹੜਾ ਕੋਈ ਗਵਈਆ ਕਿਸੇ ਦਾ ਉਸਤਾਦ ਹੈ ਤੇ ਜਿਹੜਾ ਉਹਦਾ ਅੱਗੋਂ ਉਸਤਾਦ ਹੁੰਦਾ ਉਹਨੂੰ ਆਖਦੇ ਨੇ ਦਾਦਾ ਗੁਰੂ, ਭਾਵ ਕੇ ਮੇਰੇ ਗੁਰੂ ਦਾ ਵੀ ਗੁਰੂ। ਇਸੇ ਤਰੀਕੇ ਦੇ ਨਾਲ ਹੁਣ ਭਾਈ ਫੇਰੂ ਦੇ ਚੇਲੇ ਦਾ ਅੱਗੋਂ ਚੇਲਾ, ਭਾਵ ਕੇ ਭਾਈ ਫੇਰੂ ਦਾ ਪੋਤਰਾ ਜਿਹੜਾ ਚੇਲਾ ਸੀ ਉਹ ਇਸ ਤਰ੍ਹਾਂ ਬਣ ਗਿਆ। ਕਵੀ ਜੀ ਲਿਖਦੇ ਨੇ ਉਹਦਾ ਨਾਮ ਸੀ ਮਾਲੀ। ਇਸ ਤੋਂ ਇਲਾਵਾ ਜਗਤ ਭਗਤ ਦੋਨੋਂ ਲੇ ਨਾਲੇ, ਭਾਵ ਕੇ ਜਿਹੜਾ ਪੋਤਰਾ ਸ਼ਗਿਰਦ ਸੀ ਭਾਈ ਫੇਰੂ ਦਾ ਉਹ ਨਾਲ ਲੈ ਕੇ ਆਇਆ ਹੈ ਆਪਣੇ ਦੋ ਸ਼ਿਸ਼ਾਂ ਨੂੰ, ਇੱਕ ਦਾ ਨਾਮ ਹੈ ਜਗਤਾ ਤੇ ਦੂਜੇ ਦਾ ਨਾਮ ਹੈ ਭਗਤਾ।
ਆਏ ਗੁਰੂ ਕੋ ਬੰਧਨ ਕੀਨ, ਤੇਹ ਛਿਨ ਸਕਲ ਬਖਸ਼ ਕਰ ਦੇਣ।
ਉਹਨਾਂ ਨੇ ਵੀ ਆਣ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਸਾਰਿਆਂ ਨੂੰ ਇਸ ਤਰੀਕੇ ਦੇ ਨਾਲ ਬਖਸ਼ ਦਿੱਤਾ।
ਡੇਰਾ ਕਰਬੋ ਉਤਰਵੇ ਥਾਨ, ਹੋਏ ਭਲੀ ਗੁਰੂ ਖੁਸ਼ੀ ਮਹਾਨ।
ਚੰਗੀ ਜਗ੍ਹਾ ਦੇ ਉੱਤੇ ਸਾਰਿਆਂ ਦਾ ਸਤਿਗੁਰਾਂ ਨੇ ਡੇਰਾ ਲਵਾਇਆ।
ਹੋਤ ਭਈ ਗੁਰ ਖੁਸ਼ੀ ਮਹਾਨ, ਸਾਰਿਆਂ ਦੇ ਉੱਤੇ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਹੋਈ। ਇਸ ਤਰੀਕੇ ਦੇ ਨਾਲ ਵਾਪਰਿਆ।
ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਦਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।
ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾ ਹੋਏ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿੱਠਿਆ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨੌਣੇ ਦਾਵੈ ਧਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ। ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦੀਆ ਬਤਾਏ। ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ। ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ। ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਹ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ। ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ। ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀਓ, ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ। ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ। ਕਿਸੇ ਨੂੰ ਦੁੱਖ ਹੋਵੇ ਨਾ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਾਡੀ ਪ੍ਰਾਰਥਨਾ ਹੈ। ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ ਨਾ ਵਿਸਾਰੋ, ਰੱਖ ਲੋ ਬਖਸ਼ ਲੋ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।